ਸਤ ਨਾਮ ਵਾਹੇ ਗੁਰੂ, ਸਤ ਨਾਮ ਵਾਹੇ ਗੁਰੂ, ਸਤਨਾਮ ਵਾਹੇ ਗੁਰੂ ਸਾਹਿਬ ਜੀ, ਟੋਡੀ ਮਹੱਲਾ ਪੰਜਵਾ, ਸਾਧ ਸੰਗ ਹਰ ਹਰ ਨਾਮ ਚਿਤਾਰਾ, ਸਹਿਜ ਆਨੰਦ ਹੋਵੇ ਦਿਨ ਰਾਤੀ, ਅੰਕੁਰ ਪਲੋ ਹਮਾਰਾ, ਸਾਧ ਸੰਗ ਹਰ ਹਰ ਨਾਮ ਚਿਤਾਰਾ, ਸਹਿਜ ਆਨੰਦ ਹੋਵੇ ਦਿਨ ਰਾਤੀ, ਅੰਕੁਰ ਭਲੋ ਹਮਾਰਾ, ਰਹਾ ਗੁਰਪੂਰਾ ਭੇਟਿਓ ਬੜ ਭਾਗੀ, ਜਾ ਕੋ ਅੰਤ ਨਾ ਪਾਰਾ ਵਾਰਾ, ਕਰ ਗਹਿ ਕਾਢ ਲੀਓ ਜਨ ਆਪਣਾ, ਬਿਖ ਸਾਗਰ ਸੰਸਾਰਾ, ਜਨਮ ਮਰਨ ਕਾਟੇ ਗੁਰ ਬਚਨੀ, ਬਹੁੜ ਨਾ ਸੰਕਟ ਦੁਆਰਾ, ਨਾਨਕ ਸਰਨ ਗਹੀ ਸਵਾਮੀ ਕੀ, ਪੁਨਹ ਪੁਨਹ ਨਮਸਕਾਰਾ, ਜਨਮ ਮਰਨ ਕਾਟੇ ਗੁਰ ਬਚਨੀ, ਬਹੁੜ ਨਾ ਸੰਕਟ ਦੁਆਰਾ, ਨਾਨਕ ਸਰਨ ਗਹੀ ਸਵਾਮੀ ਕੀ, ਪੁਨਹ ਪੁਨਹ ਨਮਸਕਾਰਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਖਸ਼ਿੰਦ ਗੋਦ ਅੰਦਰ ਸਤਿਗੁਰਾਂ ਦੀ ਨਿਵਾਜੀ ਹੋਈ ਧਰਤੀ ਅੰਮ੍ਰਿਤ ਦਾ ਸਰ, ਅੰਮ੍ਰਿਤ ਦਾ ਕੁੰਟ, ਬੜੇ ਵਡਭਾਗੇ ਗੁਰਸਿੱਖ ਇਸ ਅੰਮ੍ਰਿਤ ਸਰ ਦੇ ਅੰਮ੍ਰਿਤ ਰਸ ਨੂੰ ਮਾਣ ਰਹੇ ਹੋ। ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਤੋਂ ਸਤਿਗੁਰਾਂ ਵੱਲੋਂ ਬਖਸ਼ਿਸ਼ ਹੋਏ ਅੱਜ ਦੇ ਫਰਮਾਨ ਨੂੰ ਆਪ ਜੀ ਨੇ ਬੜੀ ਪ੍ਰੀਤ ਨਾਲ, ਬੜੀ ਇਕਾਗਰਤਾ ਦੇ ਨਾਲ ਸਰਵਣ ਕੀਤਾ। ਗੁਰਦੇਵ ਪਾਤਸ਼ਾਹ ਜੀ ਦੀ ਪਵਿੱਤਰ ਬਾਣੀ, ਗੁਰੂ ਕਾ ਸ਼ਬਦ ਸਿੱਖ ਦੀ ਜ਼ਿੰਦਗੀ ਵਾਸਤੇ ਅੰਧਕਾਰ ਵਿੱਚ ਰੋਸ਼ਨੀ ਹੈ। ਗੁਰੂ ਕੋਲੋਂ ਬਚਨ ਲੈ ਕੇ ਅਸੀਂ ਜ਼ਿੰਦਗੀ ਜਿਉਣੀ ਸਿੱਖਦੇ ਹਾਂ। ਸਤਿਗੁਰੂ ਜੀ ਨੇ ਅੱਜ ਦੇ ਪਵਿੱਤਰ ਬਚਨ ਵਿੱਚ ਜੋ ਬਖਸ਼ਿਸ਼ ਕੀਤੀ ਹਜ਼ੂਰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਪੰਨਾ 717 ਉੱਤੇ ਸ਼ਬਦ ਸੁਭਾਏਮਾਨ ਹੈ। ਪੰਚਮ ਪਾਤਸ਼ਾਹ ਮਹਾਰਾਜ ਦੇ ਮੁਖਾਰ ਬਿੰਦ ਤੋਂ ਇਹ ਸ਼ਬਦ ਬਖਸ਼ਿਸ਼ ਹੋਇਆ। ਇਹ ਆਪ ਜੀ ਨੇ ਬੜੀ ਇਕਾਗਰਤਾ ਨਾਲ, ਬੜੀ ਤਵੱਜੋ ਦੇ ਨਾਲ ਇਸ ਸ਼ਬਦ ਨੂੰ ਸਰਵਣ ਕੀਤਾ। ਸ਼ਬਦ ਦੀ ਪਹਿਲੀ ਪੰਕਤੀ, ਪਹਿਲਾ ਪਦਾ ਰਹਾਉ ਦੀ ਪੰਕਤੀ ਹੈ। ਕੇਂਦਰੀ ਭਾਵ ਸਤਿਗੁਰੂ ਜੀ ਨੇ ਪਹਿਲੀ ਪੰਕਤੀ ਦੇ ਅੰਦਰ ਰੱਖਿਆ। ਔਰ ਜਦੋਂ ਭਾਈ ਸਾਹਿਬ ਜੀ ਸ਼ਬਦ ਪੜ੍ਹ ਰਹੇ ਸੀ, ਇੱਕ ਅੱਖਰ ਦੇ ਉੱਤੇ ਮੇਰਾ ਥੋੜ੍ਹਾ ਜਿਹਾ ਧਿਆਨ ਕੇਂਦਰਿਤ ਹੋਇਆ। ਔਰ ਸੱਚੇ ਸਾਹਿਬ ਜੀ ਨੇ ਕਿੱਡੀ ਵੱਡੀ ਬਖਸ਼ਿਸ਼ ਕੀਤੀ ਇਸ ਪਾਵਨ ਪੰਕਤੀ ਦੇ ਅੰਦਰ। ਰਹਾਉ ਵਾਲੀ ਪਹਿਲੀ ਪੰਕਤੀ 'ਚ ਮਹਾਰਾਜ ਜੀ ਨੇ ਇੱਕ ਸ਼ਬਦ ਵਰਤਿਆ, ਅੰਕੁਰ। ਪੂਰੇ ਗੁਰੂ ਦੇ ਮਿਲਾਪ ਸਦਕਾ, ਸਤ ਸੰਗਤ ਦੇ ਸੰਯੋਗ ਸਦਕਾ, ਸਾਧ ਸੰਗ ਹਰ ਨਾਮ ਹਰ ਹਰ ਨਾਮ ਚਿਤਾਰਾ, ਵਾਹਿਗੁਰੂ ਚੇਤੇ ਆਇਆ। ਅਗਲੇ ਬਚਨ 'ਚ ਮਹਾਰਾਜ ਕਹਿੰਦੇ, ਸਹਿਜ ਆਨੰਦ ਹੋਵੇ ਦਿਨ ਰਾਤੀ ਅੰਕੁਰ ਭਲੋ ਹਮਾਰਾ। ਇਹ ਜਿਹੜਾ ਅੰਕੁਰ ਸ਼ਬਦ ਹੈ, ਇਹਦੇ ਉੱਤੇ ਥੋੜ੍ਹਾ ਜਿਹਾ ਆਪਣਾ ਧਿਆਨ ਕੇਂਦਰਿਤ ਕਰਨਾ। ਸਾਧ ਸੰਗਤ, ਖੇਤੀ ਕਰਨ ਵਾਲੇ ਮਨੁੱਖ ਬੜੀ ਚੰਗੀ ਤਰ੍ਹਾਂ ਜਾਣਦੇ ਆ ਕਿ ਅੰਕੁਰ ਕਦੋਂ ਫੁੱਟਦੇ ਆ। ਜਦੋਂ ਬੀਜ ਦਾ ਧਰਤੀ ਨਾਲ ਸੰਯੋਗ ਹੁੰਦਾ। ਜੇ ਬੀਜ ਦਾ ਧਰਤੀ ਨਾਲ ਸੰਯੋਗ ਨਾ ਹੋਵੇ ਤਾਂ ਅੰਕੁਰ ਨਹੀਂ ਫੁੱਟਦੇ। ਅੰਕੁਰ ਉਦੋਂ ਫੁੱਟਦਾ ਜਦੋਂ ਬੀਜ ਮਿੱਟੀ ਵਿੱਚ ਮਿਲਦਾ। ਇੱਕ ਇੱਕ ਅੱਖਰ ਦੇ ਅੰਦਰ ਸਤਿਗੁਰਾਂ ਨੇ ਜ਼ਿੰਦਗੀ ਦੇ ਬੜੇ ਗੋਝ ਭੇਦ ਛੁਪਾ ਕੇ ਰੱਖੇ ਆ। ਇਸ ਬਚਨ ਉੱਤੇ ਮੈਂ ਚਾਹੁੰਦਾ ਥੋੜ੍ਹੀ ਜਿਹੀ ਸੁਰ 'ਤੇ ਇਕਾਗਰ ਕਰਕੇ ਇਹਨੂੰ ਸਮਝਣ ਦਾ ਅਸੀਂ ਯਤਨ ਕਰੀਏ। ਸੱਚੇ ਸਾਹਿਬ ਜੀ ਪਾਸੋਂ ਸਮੱਤ ਮੰਗੀਏ, ਪਾਤਸ਼ਾਹ ਜੀ ਆਪਣੇ ਬਚਨਾਂ ਦੀ ਗਹਿਰਾਈ ਸਾਡੀ ਸੁਰਤ ਦੇ ਅੰਦਰ ਟਿਕਾਓ, ਤਾਂ ਕਿ ਤੁਹਾਡੇ ਕਹੇ ਹੋਏ ਬਚਨਾਂ ਨੂੰ ਅਸੀਂ ਅੰਦਰੋਂ ਸਮਝ ਸਕੀਏ। ਸੰਗਤ ਦੇ ਮਿਲਾਪ ਸਦਕਾ ਵਾਹਿਗੁਰੂ ਚੇਤੇ ਆਇਆ, ਸਹਿਜ ਵਰਤਿਆ, ਆਨੰਦ ਦੀ ਅਵਸਥਾ ਬਣੀ ਅਤੇ ਭਲੇ ਅੰਕੁਰ ਅੰਦਰ ਫੁੱਟ ਪਏ। ਮੈਂ ਬੇਨਤੀ ਨੂੰ ਫਿਰ ਦੁਹਰਾ ਰਿਹਾ ਕਿ ਜਿਨ੍ਹਾਂ ਲੋਕਾਂ ਨੇ ਕਦੀ ਫਸਲ ਬੀਜੀ ਹੋਈ ਉਗਦੀ ਵੇਖੀ ਹੈ, ਬੀਜ ਦੇ ਅੰਦਰੋਂ ਜਦੋਂ ਅੰਕੁਰ ਫੁੱਟਦਾ ਬੜਾ ਕੋਮਲ ਹੁੰਦਾ ਹੈ, ਬੜਾ ਨਿਰਮਲ ਹੁੰਦਾ ਹੈ, ਅਤੇ ਉਹ ਅੰਕੁਰ ਦੀ ਪਰਵਰਿਸ਼ ਹੋ ਕੇ ਉਹਨੇ ਪੌਦਾ ਬਣਨਾ ਹੈ। ਪੌਦੇ ਨੂੰ ਹੀ ਫੁੱਲ ਲੱਗਣਗੇ, ਫਲ ਲੱਗਣਗੇ ਅਤੇ ਰਸ ਪਵੇਗਾ। ਬੀਜ ਦੇ ਰਸ ਤੱਕ ਪਹੁੰਚਣ ਦੀ, ਬੀਜ ਦੇ ਫਲ ਤੱਕ ਪਹੁੰਚਣ ਦੀ ਜਿਹੜੀ ਮਰਿਆਦਾ ਹੈ, ਜਿਹੜੀ ਪ੍ਰਕਿਰਿਆ ਹੈ, ਉਹ ਅੰਕੁਰ ਤੋਂ ਸ਼ੁਰੂ ਹੁੰਦੀ ਹੈ। ਅਤੇ ਅੰਕੁਰ ਫੁੱਟਣ ਵਾਸਤੇ ਬਹੁਤ ਜ਼ਰੂਰੀ ਹੈ ਕਿ ਬੀਜ ਮਿੱਟੀ ਵਿੱਚ ਮਿਲੇ, ਮਿੱਟੀ ਦਾ ਸੰਯੋਗ ਹੋਵੇ, ਬੀਜ ਨੂੰ ਮਿੱਟੀ ਦੀ ਸੰਗਤ ਹੋਵੇ। ਜਦੋਂ ਬੀਜ ਆਪਣੇ ਆਪ ਨੂੰ ਮਿੱਟੀ ਵਿੱਚ ਮਿਲਾ ਦਿੰਦਾ, ਹੁਣ ਇੱਥੇ ਮਿੱਟੀ 'ਚ ਮਿਲਣ ਦੇ ਅਰਥ ਨੂੰ ਸਮਝਿਓ ਕਿ ਮਨ ਨੀਵਾਂ ਕਰਕੇ ਸਿੱਖ ਜਦੋਂ ਆਪਣੇ ਆਪ ਨੂੰ ਮਿਟਾਉਂਦਾ। ਕਦੀ ਜ਼ਿਮੀਂਦਾਰ ਨੂੰ ਫਸਲ ਬੀਜਦਿਆਂ ਵੇਖਣਾ, ਬੀਜ ਦੇ ਕੇ ਸੁਹਾਗਾ ਮਾਰਨਾ ਜ਼ਰੂਰੀ ਸਮਝਦਾ ਉਹ, ਤਾਂ ਕਿ ਬੀਜ ਕੱਜਿਆ ਜਾਵੇ, ਬੀਜ ਢੱਕਿਆ ਜਾਵੇ। ਜੇ ਸਾਧ ਸੰਗਤ ਬੀਜ ਨੰਗਾ ਰਹਿ ਜਾਏ ਤਾਂ ਉਹਨੂੰ ਚਿੜੀਆਂ ਹੀ ਚੁੱਕ ਜਾਂਦੀਆਂ। ਸੰਗਤ ਵਿੱਚ ਜੁੜ ਕੇ ਵਾਹਿਗੁਰੂ ਜੀ ਦੇ ਨਾਮ ਦੀ ਪ੍ਰਕਿਰਿਆ, ਅਤੇ ਨਾਲ ਮਹਾਰਾਜ ਕਹਿੰਦੇ ਜੇ ਚਾਹੁੰਦੇ ਹਾਂ ਅੰਕੁਰ ਫੁੱਟਣ, ਤਾਂ ਜ਼ਰੂਰੀ ਹੈ ਕਿ ਆਪਣੇ ਬੀਜੇ ਹੋਏ ਬੀਜ ਨੂੰ ਦਿਖਾ ਨਾ, ਪ੍ਰਗਟ ਨਾ ਕਰ, ਆਪਣਾ ਆਪਾ ਜਣਾ ਕੇ ਦੁਨੀਆਂ ਨੂੰ ਦੱਸਣ ਦੀ ਕੋਸ਼ਿਸ਼ ਨਾ ਕਰ ਕਿ ਮੈਂ ਇੰਨੇ ਕਰਮ ਦਾ, ਇਹ ਸ਼ੁਭ ਕਰਮਾਂ ਦਾ ਬੀਜ ਬੀਜਿਆ। ਜਿਵੇਂ ਖੇਤੀ ਕਰਨ ਵਾਲਾ ਜ਼ਿਮੀਂਦਾਰ ਬੀਜੇ ਹੋਏ ਬੀਜ ਉੱਤੇ ਸੁਹਾਗਾ ਮਾਰ ਕੇ ਬੀਜ ਢੱਕ ਦਿੰਦਾ, ਇਸੇ ਤਰ੍ਹਾਂ ਭਾਗਾਂ ਵਾਲਿਆ ਤੂੰ ਵੀ ਆਪਣੇ ਕਰਮ ਬੀਜ ਨੂੰ ਦੁਨੀਆਂ ਦੀਆਂ ਨਜ਼ਰਾਂ ਤੋਂ ਛੁਪਾਉਣ ਦਾ ਯਤਨ ਕਰ, ਜਣਾਉਣ ਦਾ ਯਤਨ ਨਾ ਕਰ। ਮਾਫ਼ ਕਰਿਓ, ਅੱਜ ਜਿਹੜੀ ਸਾਡੀ ਬਿਰਤੀ ਹੈ ਨਾ, ਉਹ ਥੋੜ੍ਹਾ ਕਰਕੇ ਬਹੁਤਾ ਜਣਾਉਣ ਦੀ ਹੈ। ਮੈਂ ਖਿਮਾ ਮੰਗ ਕੇ ਇੱਕ ਬੇਨਤੀ ਕਰਾਂ, ਜੇ ਕਿਤੇ ਚਾਰ ਟਾਕੀਆਂ ਕਿਸੇ ਲੋੜਵੰਦ ਦੀ ਧੀ ਦੇ ਵਿਆਹ ਉੱਤੇ ਦੇ ਦਿੱਤੀਆਂ ਨਾ, ਅਤੇ ਸਵੇਰੇ ਉਹ ਵੀ ਅਸੀਂ ਅਖਬਾਰ 'ਚ ਖਬਰ ਪੜ੍ਹਦੇ ਹਾਂ ਗਰੀਬਾਂ ਦੇ ਵਿਆਹ ਕੀਤੇ, ਪਤਾ ਨਹੀਂ ਅਸੀਂ ਆਪਣੇ ਦਿੱਤੇ ਨੂੰ ਜਣਾ ਰਹੇ ਹਾਂ ਕਿ ਜਾਂ ਜਿਹਨੂੰ ਦਿੱਤਾ ਉਹਨੂੰ ਜਲੀਲ ਕਰਦੇ ਪਏ। ਅੰਕੁਰ ਉਦੋਂ ਫੁੱਟਣੇ ਨੇ ਜਦੋਂ ਅਸੀਂ ਬੀਜੇ ਹੋਏ ਨੂੰ ਕੱਜਣ ਦਾ ਯਤਨ ਕਰਾਂਗੇ, ਜਦੋਂ ਆਪਣੀ ਘਾਲ ਕਮਾਈ ਨੂੰ ਜਣਾਉਣਾ ਨਹੀਂ। ਮਹਾਰਾਜ ਕਹਿੰਦੇ ਇਹ ਫਲਦਾ ਹੀ ਉਦੋਂ ਹੈ ਜਦੋਂ ਇਹਨੂੰ ਛੁਪਾਵੇਂਗਾ। ਸਤਿਗੁਰੂ ਜੀ ਨੇ ਬੜਾ ਪਿਆਰਾ ਬਚਨ ਅੱਜ ਬਖਸ਼ਿਸ਼ ਕੀਤਾ ਕਿ ਸੰਗਤ ਦੇ ਮਿਲਾਪ ਸਦਕਾ ਵਾਹਿਗੁਰੂ ਚੇਤੇ ਆਇਆ, ਅੰਦਰ ਸਹਿਜ ਵਰਤਿਆ, ਜਿਹਨੂੰ ਜ਼ਮਾਨਾ ਲੱਭਦਾ ਫਿਰਦਾ। ਸਾਧ ਸੰਗਤ ਬਿਸਤਰ 'ਤੇ ਮਿਲ ਗਿਆ, ਪਰ ਬਿਸਤਰ ਦੇ ਉੱਤੇ ਲੇਟਿਆਂ ਹੋਇਆਂ ਸਹਿਜ ਦੀ ਨੀਂਦ ਨਹੀਂ ਮਿਲੀ। ਅੰਤਰ ਚਿੰਤਾ, ਨੀਂਦ ਨਾ ਸੋਵੇ। ਭੋਜਨ 'ਤੇ ਮਿਲ ਗਿਆ, ਪਰ ਭੋਜਨ ਦੇ ਅੰਦਰੋਂ ਜਿਹੜਾ ਰਸ ਲੈਣਾ ਸੀ ਉਹ ਪ੍ਰਾਪਤ ਨਹੀਂ ਹੋਇਆ। ਬੇਚੈਨ ਹੈ ਮਨੁੱਖ, ਸਾਰੇ ਸੰਸਾਰ ਦੀ ਸੰਪਤੀ ਦਾ ਮਾਲਕ ਬਣ ਕੇ ਵੀ ਜਦੋਂ ਅੰਦਰ ਜ਼ਿੰਦਗੀ ਵੱਲ ਝਾਤ ਮਾਰਦੇ ਹਾਂ ਤਾਂ ਜੀਵਨ ਇੱਦਾਂ ਜਿਵੇਂ ਉਜਾੜ ਅਤੇ ਬੀਆਬਾਨ ਵਿੱਚ ਭਟਕ ਰਿਹਾ ਹੋਵੇ, ਕਿਉਂਕਿ ਮਨ ਨੂੰ ਸ਼ਾਂਤੀ ਨਹੀਂ ਨਾ ਮਿਲੀ। ਹਜ਼ੂਰ ਨੇ ਬੜੇ ਸੋਹਣੇ ਬਚਨ ਬਖਸ਼ਿਸ਼ ਕੀਤੇ। ਮਹਾਰਾਜ ਕਹਿੰਦੇ ਕਿ ਸੰਸਾਰ ਦਾ ਸ਼ਹਿਨਸ਼ਾਹ ਹੋਵੇ, ਸਵਰਗ ਲੋਕ ਵਰਗਾ ਉਹਦੇ ਕੋਲ ਸੁੱਖ ਹੋਵੇ। ਸਵਰਗ ਲੋਕ ਦੇ ਸੁੱਖ ਦਾ ਅਰਥ ਹੈ ਜਿਹੜਾ ਧਰਤੀ ਉੱਤੇ ਕਿਸੇ ਨੇ ਕਲਪਨਾ ਵੀ ਨਹੀਂ ਕੀਤੀ, ਜਿਹੜਾ ਧਰਤੀ ਉੱਤੇ ਦੁਨੀਆ ਕਹਿੰਦੀ ਹੈ ਮਿਲਣਾ ਨਾਮੁਮਕਿਨ ਹੈ, ਜਿਹੜਾ ਸੁੱਖ ਕੇਵਲ ਸੰਸਾਰ ਦੀ ਕਲਪਨਾ ਵਿੱਚ ਹੈ, ਦੇਖਿਆ ਕਿਸੇ ਨੇ ਨਹੀਂ, ਐਸਾ ਸੁੱਖ ਵੀ ਮਨੁੱਖ ਨੂੰ ਮਿਲ ਜਾਏ, ਬਸੰਤ ਸਵਰਗ ਲੋਕ ਹੈ। ਅਤੇ ਇੱਕ ਖਿੱਤਾ, ਇੱਕ ਇਲਾਕਾ, ਇੱਕ ਸਟੇਟ ਨਹੀਂ, ਇੱਕ ਦੇਸ਼ ਜਾਂ ਇੱਕ ਧਰਤੀ ਨਹੀਂ। ਮਹਾਰਾਜ ਕਹਿੰਦੇ ਜਿੱਤ ਤੇ ਪ੍ਰਿਥਵੀ ਨਵ ਖੰਡਣ ਹੈ, ਬਿਸਰੰਤ ਹਰ ਗੋਪਾਲ ਹੈ, ਨਾਨਕ ਤੇ ਪ੍ਰਾਣੀ ਉਦਿਆਨ ਭਰਮਣ ਹੈ। ਉਸ ਮਨੁੱਖ ਦੇ ਅੰਦਰ ਟਿਕਾਓ ਨਹੀਂ ਆ ਸਕਦਾ, ਪਰਮੇਸ਼ਰ ਨਾਲੋਂ ਟੁੱਟਿਆ ਹੋਇਆ ਅਤੇ ਸਾਰੀ ਦੁਨੀਆ ਦੀ ਦੌਲਤ ਦਾ ਮਾਲਕ ਬਣ ਕੇ ਵੀ ਅੰਦਰੋਂ ਸਹਿਜ ਤੋਂ ਸੱਖਣਾ। ਇਹ ਸਹਿਜ ਨੂੰ ਪਾਉਣ ਵਾਸਤੇ ਸਭ ਤੋਂ ਪਹਿਲੀ ਪੌੜੀ ਹੈ, ਸਭ ਤੋਂ ਪਹਿਲਾ ਕਦਮ ਹੈ ਸੰਗਤ। ਜਿੰਨੀ ਦੇਰ ਸਾਡਾ ਚਿੱਤ ਸੰਗਤ ਵਿੱਚ ਨਹੀਂ ਲੱਗਦਾ, ਸਾਡੇ ਜੀਵਨ ਅੰਦਰ ਸਹਿਜ ਨਹੀਂ ਵਰਤੇਗਾ। ਗੁਰੂ ਕੇ ਸਿੱਖੋ, ਬਹੁਤ ਸਾਰੇ ਤਰਕਵਾਦੀ ਮਨੁੱਖ ਇਹ ਕਹਿੰਦੇ ਵੀ ਸੁਣੇ ਨੇ ਕਿ ਸੰਗਤ ਵਿੱਚ ਬੈਠਣ ਦਾ ਬਹੁਤਾ ਫਾਇਦਾ ਨਹੀਂ, ਮਨ ਸਾਫ਼ ਚਾਹੀਦਾ। ਤੁਹਾਡੇ ਜੀਵਨ 'ਚ ਵੀ ਐਸੇ ਲੋਕ ਆਏ ਹੋਣਗੇ, ਬਹੁਤਾ ਗੁਰਦੁਆਰੇ ਜਾ ਕੇ ਚੌਂਕੜੇ ਲਾਉਣ ਦਾ ਕੀ ਫਾਇਦਾ, ਮਨ ਸਾਫ਼ ਚਾਹੀਦਾ। ਪਰ ਮੇਰੇ ਸਤਿਗੁਰ ਸੱਚੇ ਪਾਤਸ਼ਾਹ ਹਜ਼ੂਰ ਕਹਿੰਦੇ ਮਨ ਤਾਂ ਸਾਫ਼ ਹੁੰਦਾ ਜੇ ਸੰਗਤ ਵਿੱਚ ਬੈਠੀਏ। ਤਰਕਵਾਦੀ ਮਨੁੱਖ ਗੁਰੂ ਦੇ ਬਚਨਾਂ ਤੋਂ ਮੁਨਕਰ ਮਨੁੱਖ ਕਹਿੰਦਾ ਕਿ ਮੈਨੂੰ ਸੰਗਤ ਕਰਨ ਦੀ ਕੀ ਲੋੜ ਹੈ, ਮੇਰਾ ਮਨ ਸਾਫ਼ ਹੈ, ਬੜੇ ਦਾਅਵੇ ਕਰਦਾ। ਮਹਾਰਾਜ ਕਹਿੰਦੇ ਮਨ ਹੀ ਸਾਫ਼ ਤਾਂ ਹੁੰਦਾ ਜੇ ਸੰਗਤ ਮਿਲੇ। ਇਹ ਪੰਕਤੀ ਤੁਸੀਂ ਕਿੰਨੀ ਵਾਰ ਸੁਣੀ ਹੋਏਗੀ, ਹਜ਼ੂਰ ਕਹਿੰਦੇ ਬਿਨ ਸੰਗਤ ਮੈਲ ਭਰੀਜਾ ਜੀਓ। ਅੱਧੀ ਪੰਕਤੀ ਹੈ, ਸੰਪੂਰਨ ਪੰਕਤੀ ਹੈ ਬਿਨ ਭਾਗਾਂ ਸਾਧ ਸੰਗ ਨਾ ਲੱਭੈ। ਸਤ ਸੰਗਤ ਦੀ ਪ੍ਰਾਪਤੀ ਜਦੋਂ ਭਾਗਾਂ ਸਦਕਾ ਹੁੰਦੀ ਹੈ, ਸਤ ਸੰਗਤ ਇਹ ਜੀਵਨ ਫੇਰ ਹੀ ਉਜਲਾ ਹੋ ਸਕਦਾ, ਮਨ ਮੈਲਾ ਤਾਂ ਹੀ ਸ਼ੁੱਧ ਹੋ ਸਕਦਾ। ਅਤੇ ਜੇ ਸੰਗਤ ਨਹੀਂ ਮਿਲਦੀ ਨਾ, ਐਵੇਂ ਮਨੁੱਖ ਦਾਅਵਾ ਕਰੀ ਜਾਏ ਘਰ ਬੈਠ ਕੇ ਕਿ ਮੇਰਾ ਮਨ ਬੜਾ ਸਾਫ਼ ਹੈ, ਮੈਨੂੰ ਸੰਗਤ ਵਿੱਚ ਜਾਣ ਦੀ ਲੋੜ ਨਹੀਂ, ਸਤਿਗੁਰੂ ਜੀ ਕਹਿੰਦੇ ਝੂਠ ਬੋਲਦਾ, ਸੰਗਤ ਤੋਂ ਬਿਨਾਂ ਮਨ ਉਜਲਾ ਹੋ ਹੀ ਨਹੀਂ ਸਕਦਾ। ਬਿਨ ਸੰਗਤ ਮੈਲ ਭਰੀਜਾ ਜੀਓ। ਕੁਝ ਲੋਕ ਇਹ ਵੀ ਜੁਗਤੀਆਂ ਪੁੱਛਦੇ ਨੇ, ਵਾਹਿਗੁਰੂ ਕਿਵੇਂ ਚੇਤਾਵੇ, ਪਰਮੇਸ਼ਰ ਕਿਵੇਂ ਸਿਮਰੀਏ, ਸਾਡਾ ਧਿਆਨ ਇਕਾਗਰ ਕਿਵੇਂ ਹੋਵੇ। ਸਤ ਸੰਗਤ ਸਾਰਿਆਂ ਸਵਾਲਾਂ ਦਾ ਜਵਾਬ ਮਹਾਰਾਜ ਅੱਜ ਬਖਸ਼ ਰਹੇ ਨੇ, ਸਾਧ ਸੰਗ ਹਰ ਹਰ ਨਾਮ ਚਿਤਾਰਾ। ਜੇ ਇਹਦੇ ਤੋਂ ਵੀ ਪਿੱਛੇ ਜਾ ਕੇ ਹੋਰ ਥੋੜ੍ਹੀ ਜਿਹੀ ਸੂਖਮ ਗੱਲ ਆਪ ਜੀ ਨਾਲ ਸਾਂਝੀ ਕਰਾਂ, ਗੁਰਮੁਖੋ, ਜੇ ਅਸੀਂ ਇਹ ਕਹਿ ਦਈਏ ਕਿ ਗੁਰੂ ਨਾਨਕ ਦਾ ਧਰਮ ਹੀ ਸੰਗਤ ਤੋਂ ਸ਼ੁਰੂ ਹੁੰਦਾ ਤਾਂ ਕੋਈ ਅਤ ਕਥਨੀ ਨਹੀਂ ਹੈ। ਜੇ ਅਸੀਂ ਇਹ ਕਹੀਏ ਵੀ ਸਿੱਖੀ ਦਾ ਪਹਿਲਾ ਕਦਮ ਹੀ ਸੰਗਤ ਹੈ, ਜੇ ਸੰਗਤ ਨਹੀਂ ਮਿਲੀ ਤਾਂ ਸਿੱਖੀ ਨਹੀਂ ਮਿਲੀ, ਤੇ ਮੈਂ ਕਹਿੰਦਾ ਕੋਈ ਅਤ ਕਥਨੀ ਨਹੀਂ ਹੈ। ਇਕੱਲਾ ਸਿੱਖੀ ਦਾ ਮਾਰਗ ਹੀ ਨਹੀਂ, ਦੁਨੀਆਂ ਦਾ ਹਰ ਰੂਹਾਨੀ ਪਾਂਧੀ ਉਦੋਂ ਹੀ ਇਸ ਪੰਧ ਦਾ ਪਾਂਧੀ ਬਣਦਾ, ਉਦੋਂ ਹੀ ਇਸ ਮਾਰਗ ਦਾ ਮੁਸਾਫਰ ਬਣਦਾ ਜਦੋਂ ਉਹਨੂੰ ਸੰਗਤ ਮਿਲਦੀ ਹੈ। ਔਰ ਸਾਡੇ ਵਾਸਤੇ ਗੁਰੂ ਸਾਹਿਬ ਜੀ ਨੇ ਵੇਖੋ ਕਿੰਨੇ ਦਰਵਾਜ਼ੇ ਖੋਲ੍ਹ ਕੇ ਰੱਖੇ, ਕਿਤੇ ਔਖਿਆਂ ਹੋਣ ਹੀ ਨਹੀਂ ਦਿੱਤਾ ਸਾਨੂੰ ਕਿ ਭਾਗਾਂ ਵਾਲਿਆ ਤੂੰ ਬੜੀਆਂ ਦਲੀਲਾਂ ਦਿੰਦਾ ਕਿ ਕੀ ਕਰਾਂ, ਮੈਂ ਕਿਰਤ ਕਿਹੜੇ ਵੇਲੇ ਕਰਾਂ, ਮੈਂ ਰੋਜ਼ੀ ਰੋਟੀ ਕਿਹੜੇ ਵੇਲੇ ਕਮਾਵਾਂ, ਮੈਂ ਪਰਿਵਾਰ ਦਾ ਨਿਰਵਾਹ ਕਿਵੇਂ ਕਰਾਂ, ਬਹੁਤ ਸਾਰੀਆਂ ਦਲੀਲਾਂ ਨੇ ਮਨੁੱਖ ਦੇ ਕੋਲ। ਇਹ ਗੁਰੂ ਸਾਹਿਬ ਜੀ ਨੇ ਸਾਡੇ ਵਾਸਤੇ ਆਪਸ਼ਨ ਖੋਲ੍ਹ ਦਿੱਤੀਆਂ, ਸਾਡੇ ਵਾਸਤੇ ਰਾਹ ਸੌਖਾ ਕਰ ਦਿੱਤਾ। ਮਹਾਰਾਜ ਕਹਿਣ ਲੱਗੇ ਜੇ ਤੇਰੀਆਂ ਲੱਖ ਮਜਬੂਰੀਆਂ ਨੇ ਨਾ ਤੇ ਚਿੰਤਾ ਨਾ ਕਰ, ਤੂੰ ਥੋੜ੍ਹੇ ਤੋਂ ਸ਼ੁਰੂ ਕਰ, ਜਦੋਂ ਰਸ ਆਉਣਾ ਆ ਗਏ ਸ਼ੁਰੂ ਹੋ ਗਿਆ ਆਪਣੇ ਆਪ ਹੀ ਤੇਰਾ ਚਿੱਤ ਜੁੜ ਜਾਏਗਾ। ਆਹ ਆਪਸ਼ਨ ਹੀ ਆ ਸਾਡੇ ਵਾਸਤੇ। ਜਦੋਂ ਮਹਾਰਾਜ ਕਹਿੰਦੇ ਏਕ ਘੜੀ ਕਬੀਰ, ਬਾਬਾ ਕਬੀਰ ਸਾਹਿਬ ਜੀ ਦੀ ਰਸਨਾ ਤੋਂ ਨਿਕਲਿਆ ਹੋਇਆ ਬਚਨ, ਸੰਗਤ ਵਾਸਤੇ ਬੰਦਿਸ਼ ਨਹੀਂ ਲਾਈ ਕੋਈ ਕਿ ਤੇਰੇ ਸਰੀਰ ਦੀ ਹਰਕਤ ਨਹੀਂ ਹਿੱਲਣੀ ਚਾਹੀਦੀ, ਤੇਰਾ ਸਰੀਰ ਇਸ ਤਰ੍ਹਾਂ ਹੋਣਾ ਚਾਹੀਦਾ, ਤੂੰ ਘੱਟ ਇੰਨੇ ਘੰਟੇ ਬੈਠੇ। ਮਹਾਰਾਜ ਕਹਿੰਦੇ ਆਰੰਭ ਕਰ, ਕੋਈ ਚਿੰਤਾ ਨਹੀਂ। ਜਿਸ ਦਿਨ ਬੱਚਾ ਸਕੂਲ ਜਾਣ ਸ਼ੁਰੂ ਹੋਇਆ ਸੀ, ਬੜੀ ਮੁਸ਼ਕਲ ਦੇ ਨਾਲ ਉਹਨੇ ਪੈਂਤੀਆਂ ਵਿੱਚੋਂ ਇੱਕ ਅੱਖਰ ਪਹਿਲਾਂ ਸਿੱਖਿਆ ਸੀ ਊੜਾ, ਤੇ ਜੇ ਅਸੀਂ ਝਿੜਕ ਕੇ ਹਟਾ ਦਿੰਦੇ ਕਿ ਅੱਖਰ ਤੇ 35 ਪਏ ਨੇ, ਤੂੰ 5 ਦਿਨਾਂ ਵਿੱਚ ਅਜੇ ਊੜਾ ਨਹੀਂ ਸਿੱਖਿਆ, ਤੇ ਖਿਮਾ ਕਰਨਾ ਉਹ 35 ਤੱਕ ਕਦੀ ਨਾ ਪਹੁੰਚਦਾ। ਇਸ ਲਈ ਬਾਬੇ ਨੇ ਸਾਨੂੰ ਆਪਸ਼ਨ ਦੇ ਦਿੱਤੀ ਵੀ ਕੋਈ ਗੱਲ ਨਹੀਂ, ਤੇਰੇ ਕੋਲ ਕਿਰਤ ਹੈ, ਤੇਰੇ ਕੋਲ ਮਿਹਨਤ ਮੁਸ਼ਕਤ ਲਈ ਸਮਾਂ ਨਹੀਂ ਬਚਦਾ, ਬਹੁਤ ਦਲੀਲਾਂ ਤੂੰ ਦਿੰਦਾ ਪਰ ਭਾਗਾਂ ਵਾਲਿਆ ਰਾਹ ਖੁੱਲ੍ਹੇ ਨੇ, ਚਿੰਤਾ ਨਾ ਕਰੀ, ਇੱਕ ਘੜੀ ਆਧੀ ਘੜੀ ਆਧੀ ਹੋ ਫੁਨਿਆ, ਕੁਝ ਤੇ ਸਮਾਂ ਕੱਢ ਹੀ ਸਕੇਗਾ ਨਾ, ਇੱਕ ਛਿਨ ਇੱਕ ਘੜੀ ਇੱਕ ਪਲ ਅੱਧੀ ਤੋਂ ਅੱਧੀ ਕਿਸੇ ਸਮੇਂ ਤੇ ਤੇਰੇ ਕੋਲ ਕੋਈ ਐਸਾ ਸਮਾਂ ਨਿਕਲ ਸਕੇਗਾ ਨਾ ਵੀ ਤੂੰ ਸੰਗਤ ਵਿੱਚ ਜੁੜ ਸਕੇ, ਰੱਬ ਦੇ ਪਿਆਰਿਆਂ ਦਾ ਸੰਗ ਕਰ ਸਕੇ। ਤੇ ਫਿਰ ਉਹਦਾ ਨਤੀਜਾ ਕੀ ਹੋਣਾ? ਤਿੰਨਾਂ ਦੇਖ ਮਨ ਚਾਓ ਉੱਠਣ ਦਾ। ਜਦੋਂ ਇਹ ਚਿੱਤ ਜੁੜਿਆ ਨਾ ਭਗਤਨ ਸੇਤੀ ਗੋਸ਼ਟੀ, ਉੱਥੇ ਤੂੰ ਗੁਆਏਗਾ ਕੱਖ ਨਹੀਂ, ਖੱਟ ਕੇ ਹੀ ਘਰ ਆਵੇਗਾ। ਗੁਰਮੁਖੋ, ਤੁਸੀਂ ਚੌਂਕੜੇ ਲਾ ਕੇ ਸਾਹਿਬਾਂ ਦੇ ਬਚਨ ਸੁਣ ਰਹੇ ਹੋ। ਇਹ ਜਿਹੜਾ ਗੁਰੂ ਦਾ ਦਰਬਾਰ ਹੈ ਨਾ, ਇਹ ਟ੍ਰੇਨਿੰਗ ਸੈਂਟਰ ਹੈ। ਇਹ ਸੰਪੂਰਨਤਾ ਨਹੀਂ ਵੀ ਇੱਥੇ ਆਏ ਤੇ ਗੱਲ ਮੁੱਕ ਗਈ। ਇਹ ਵੀ ਨਾ ਸਮਝਿਓ ਵੀ ਸ਼ਿਖਰ ਹੋ ਗਏ, ਵੀ ਅਸੀਂ ਭਾਵੇਂ ਟੀਵੀ ਅੱਗੇ ਬੈਠ ਲਿਆ, ਭਾਵੇਂ ਗੁਰਦੁਆਰਾ ਸਾਹਿਬ ਬੈਠ ਲਿਆ ਤੇ ਅਸੀਂ ਸੁਰਖਰੂ ਹੋ ਗਏ। ਨਹੀਂ, ਇਹ ਤੇ ਸਿਰਫ ਟ੍ਰੇਨਿੰਗ ਸੈਂਟਰ ਹੈ, ਗੱਲ ਇੱਥੋਂ ਸ਼ੁਰੂ ਹੋਣੀ ਹੈ, ਗੱਲ ਮੁੱਕੀ ਨਹੀਂ ਹੈ। ਭਾਈ ਗੁਰਦਾਸ ਜੀ ਨੇ ਸਾਡੇ ਸਾਹਮਣੇ ਬਹੁਤ ਸੁੰਦਰ ਇਹ ਬਚਨ ਬਖਸ਼ਿਸ਼ ਕੀਤਾ। ਮੈਂ ਕਹਿੰਦਾ ਇਹ ਵੀ ਇੱਕ ਆਪਸ਼ਨ ਹੀ ਹੈ ਕਿ ਕਈ ਵਾਰ ਮਨੁੱਖ ਸੋਚਦਾ ਕਿ ਲਾਊਡ ਸਪੀਕਰ ਲੱਗੇ ਹੋਣ, ਸ਼ਾਮਿਆਨੇ ਲੱਗੇ ਹੋਣ, ਸਤਿਗੁਰੂ ਜੀ ਦਾ ਪ੍ਰਕਾਸ਼ ਹੋਵੇ, ਵੱਡੀ ਤਿਆਰੀ ਕੀਤੀ ਹੋਵੇ ਪ੍ਰਬੰਧਕਾਂ ਨੇ, ਤੇ ਫਿਰ ਚੌਂਕੜੇ ਮਾਰ ਕੇ ਕੀਰਤਨ ਦਰਬਾਰ ਵਿੱਚ ਬੈਠੀਏ ਫਿਰ ਅਸੀਂ ਕਵਾਂਗੇ ਸੰਗਤ ਕੀਤੀ, ਫਿਰ ਚੌਂਕੜੇ ਮਾਰ ਕੇ ਕਥਾ ਸੁਣੀਏ ਫਿਰ ਅਸੀਂ ਕਵਾਂਗੇ ਸੰਗਤ ਕੀਤੀ। ਭਾਈ ਸਾਹਿਬ ਜੀ ਕਹਿੰਦੇ ਨਹੀਂ, ਉੱਥੇ ਤੇ ਕੇਵਲ ਸੰਗਤ ਸਿੱਖਣੀ ਹੈ, ਇਸ ਸੰਗਤ ਨੂੰ ਤੂੰ ਗੁਰਦਰਬਾਰ ਤੋਂ ਘਰ ਤੱਕ ਲੈ ਕੇ ਆਉਣਾ, ਤੇ ਜਦੋਂ ਸੰਗਤ ਸਿੱਖ ਕੇ ਆਪਣੇ ਘਰ ਤੱਕ ਲੈ ਆਇਆ, ਤੇਰਾ ਚੁੱਲ੍ਹਾ ਚੌਂਕਾ ਵੀ ਤੇਰੀ ਸੰਗਤ ਬਣ ਜਾਏਗਾ। ਕਮਾਲ ਦਾ ਸੁਖਾਲਾ ਰਸਤਾ ਦੱਸਿਆ, ਇੱਕ ਸਿੱਖ ਦੋਏ ਸਾਧ ਸੰਗ। ਸਾਧ ਸੰਗਤ ਕਦੋਂ ਬਣੇਗੀ? ਇੱਕ ਸਿੱਖ ਇਕੱਲਾ ਹੈ ਤੇ ਸਿੱਖ ਹੈ, ਜੇ ਦੋ ਜੁੜ ਗਏ। ਉੱਥੇ ਇਹ ਨਹੀਂ ਕਿਹਾ ਵੀ ਕੋਈ ਬਹੁਤ ਵਧੀਆ ਪਹਿਰਾਵੇ ਵਾਲਾ ਹੋਵੇ, ਕੋਈ ਗੁਰਦੁਆਰੇ 'ਚ ਸੇਵਾ ਨਿਭਾਉਣ ਵਾਲਾ ਹੋਵੇ, ਉਹ ਪਤੀ ਤੇ ਪਤਨੀ ਵੀ ਹੋ ਸਕਦੇ ਨੇ, ਉਹ ਮਾਂ ਤੇ ਧੀ ਵੀ ਹੋ ਸਕਦੇ ਨੇ, ਉਹ ਪਿਓ ਤੇ ਪੁੱਤਰ ਵੀ ਹੋ ਸਕਦੇ ਨੇ। ਜਦੋਂ ਬੈਠ ਕੇ ਘਰ ਵਿੱਚ ਜਦੋਂ ਚੱਲਦੇ ਹਾਂ ਗੱਡੀ ਵਿੱਚ, ਗੁਰੂ ਦੇ ਬਚਨ ਚਿਤਾਰੇਗਾ ਤੇ ਤੇਰਾ ਘਰ ਜਿਹੜਾ, ਤੇਰਾ ਸਫ਼ਰ ਜਿਹੜਾ, ਉਹ ਸੱਤ ਸੰਗਤ ਦਾ ਰੂਪ ਧਾਰਨ ਕਰ ਲਏਗਾ। ਇੱਕ ਸਿੱਖ ਦੋਏ ਸਾਧ ਸੰਗ। ਹੁਣ ਜੀਵਨ ਵਿੱਚ ਪਲਟੇ ਦੀ ਆਰੰਭਤਾ ਗੁਰਮੁਖੋ ਸੰਗਤ ਹੈ। ਵਾਹਿਗੁਰੂ ਜੀ ਦੇ ਨਾਮ ਨੂੰ ਚਿਤਾਰਨਾ ਕਿਵੇਂ ਹੈ? ਆਰੰਭ ਸੰਗਤ ਤੋਂ ਹੋਏਗਾ। ਜੇ ਥੋੜ੍ਹਾ ਜਿਹਾ ਹੋਰ ਮੈਂ ਤੁਹਾਡੇ ਚਰਨਾਂ ਵਿੱਚ ਬੇਨਤੀ ਕਰਾਂ ਪਿੱਛੇ ਜਾ ਕੇ, ਹੋਰ ਸੁਖਾਲਾ, ਮੰਨ ਲਓ ਸਾਡੇ ਕੋਲ ਇੱਕ ਸਰੀਰ ਵੀ ਨਹੀਂ ਹੈ, ਅਸੀਂ ਫਿਰ ਵੀ ਸੰਗਤ ਕਰ ਸਕਦੇ ਹਾਂ। ਮੋਟੇ ਦੇ ਰੂਪ ਵਿੱਚ ਸੰਗਤ ਨੂੰ ਤਿੰਨ ਹਿੱਸਿਆਂ 'ਚ ਵੰਡ ਸਕਦੇ ਹਾਂ ਸਾਧ ਸੰਗਤ। ਇੱਕ ਆਹ ਸੰਗਤ ਜਿਹੜੀ ਤੁਸੀਂ ਗੁਰੂ ਦਰਬਾਰ ਵਿੱਚ ਬੈਠੇ ਹੋ, ਜਿਹੜੀ ਤੁਸੀਂ ਇੱਥੇ ਬੈਠ ਕੇ ਗੁਰਦੁਆਰਾ ਸ਼੍ਰੀ ਮੰਜੀ ਸਾਹਿਬ, ਸ਼੍ਰੀ ਅੰਮ੍ਰਿਤਸਰ ਸਾਹਿਬ ਬੈਠ ਕੇ ਜਿਹੜੀ ਸੰਗਤ ਤੁਸੀਂ ਕਰ ਰਹੇ ਹੋ, ਇੱਕ ਇਹ ਸੰਗਤ ਹੈ, ਇਹ ਮੁੱਢਲਾ ਰੂਪ ਹੈ ਸੰਗਤ ਦਾ। ਇੱਕ ਹੈ ਸਾਧ ਸੰਗਤ ਸੋਰਸਿਸ ਦੀ ਸੰਗਤ, ਵਸੀਲਿਆਂ ਦੀ ਸੰਗਤ। ਅੱਜ ਇੰਟਰਨੈਟ ਦਾ ਯੁੱਗ ਹੈ, ਆਡੀਓ ਵੀਡੀਓ ਸਾਧਨ ਨੇ ਸਾਡੇ ਕੋਲ, ਤੇ ਤੁਸੀਂ ਇੰਨੇ ਕੁ ਇੱਥੇ ਬੈਠ ਕੇ ਸੰਗਤ ਕਰ ਰਹੇ ਹੋ, ਲੱਖਾਂ ਲੋਕ ਘਰਾਂ ਵਿੱਚ ਬੈਠ ਕੇ ਸੰਗਤ ਕਰ ਰਹੇ ਨੇ, ਉਹ ਵੀ ਸੰਗਤ ਹੈ। ਇੱਕ ਸਰੀਰਾਂ ਦੀ ਸੰਗਤ, ਇੱਕ ਸਾਧਨਾ ਵਸੀਲਿਆਂ ਦੀ ਸੰਗਤ, ਇਹ ਸੰਗਤ ਕਰਕੇ ਅਸੀਂ ਚਲੇ ਜਾਣਾ ਤੇ ਇਹ ਬੋਲਾਂ ਨੂੰ ਸਦੀਆਂ ਤੱਕ ਅਸੀਂ ਸੁਣ ਸਕਾਂਗੇ, ਫਿਰ ਸੰਗਤ ਕਰ ਸਕਾਂਗੇ, ਕਿਉਂਕਿ ਸਾਡੇ ਕੋਲ ਸਾਧਨ ਨੇ। ਇੱਕ ਕਲਿੱਕ ਆਪਣੀ ਸਕਰੀਨ ਉੱਤੇ ਕਰੋ ਤੇ ਸਾਡੇ ਕੋਲ ਕੀਤੀ ਹੋਈ ਸੰਗਤ ਦਾ ਫਿਰ ਆਨੰਦ ਮਾਨਣ ਦਾ ਵਸੀਲਾ, ਇਹ ਦੂਜੀ ਸੰਗਤ ਹੈ। ਤੇ ਮੰਨ ਲਈਏ ਵੀ ਕਦੀ ਐਸੀ ਘੜੀ ਆ ਜਾਏ ਜਦੋਂ ਸਾਡੇ ਕੋਲ ਨਾ ਕੋਈ ਦੂਜਾ ਸਰੀਰ ਹੈ, ਨਾ ਕੋਈ ਸਾਡੇ ਕੋਲ ਆਡੀਓ ਵੀਡੀਓ ਸਾਧਨ ਨੇ, ਨਾ ਕੋਈ ਸਾਡੇ ਕੋਲ ਇੱਦਾਂ ਦੀ ਸੁਵਿਧਾ ਹੈ ਕਿ ਅਸੀਂ ਜੁੜ ਸਕੀਏ। ਮੇਰੀ ਇੱਕ ਬੇਨਤੀ ਗੁਰਮੁਖੋ, ਜਿਹੜੀਆਂ ਚੀਜ਼ਾਂ ਵਿਗਿਆਨ ਨੇ ਸਾਨੂੰ ਦਿੱਤੀਆਂ ਬੜੀ ਉਸਾਰੂ ਸੋਚ ਨਾਲ ਦਿੱਤੀਆਂ ਸੀ, ਜੇ ਤੇ ਅਸੀਂ ਇਹਦੀ ਸਾਰਥਕ ਵਰਤੋਂ ਕਰਾਂਗੇ ਸਾਡੀ ਜ਼ਿੰਦਗੀ ਨੂੰ ਬਦਲ ਦੇਣਗੀਆਂ, ਪਰ ਜੇ ਉਹਨਾਂ ਵਸਤਾਂ ਦੀ ਅਸੀਂ ਨਿਰਾਰਥਕ ਵਸਤਾ ਵਰਤੋਂ ਕਰਾਂਗੇ ਤੇ ਉਹ ਸੰਗਤ ਦੀ ਬਜਾਏ ਕੁਸੰਗਤ ਵੀ ਬਣ ਸਕਦਾ ਨਾ। ਉਂਗਲਾਂ ਤੇ ਚਾਰ ਮਾਰਨੀਆਂ ਨੇ ਤੇ ਜੇ ਤੁਸੀਂ ਕਲਿੱਕ ਕਰਦੇ ਆ, ਭਲੇ ਸ਼ਬਦ ਭਰ ਦਿੱਤੇ ਤੁਹਾਡੇ ਸਾਹਮਣੇ, ਪਤਾ ਨਹੀਂ ਕਿੰਨੇ ਕੁ ਗੁਰਮੁਖ ਰੂਹਾਂ ਦੇ ਬੋਲੇ ਹੋਏ ਪ੍ਰਵਚਨ ਆ ਜਾਣਗੇ, ਤੇ ਜੇ ਗੁਰਮੁਖ ਉੱਥੇ ਦੋ ਸ਼ਬਦ ਗਲਤ ਭਰ ਦਿੱਤੇ ਤੇ ਸੰਗਤ ਦੀ ਬਜਾਏ ਕੁਸੰਗਤ ਹੋ ਗਈ। ਸੁਚੇਤ ਹੋਣਾ ਵੀ ਅਸੀਂ ਸੰਗਤ ਕਰ ਰਹੇ ਹਾਂ ਜਾਂ ਕੁਸੰਗਤ ਕਰ ਰਹੇ ਹਾਂ। ਕਈ ਵਾਰੀ ਪਤਾ ਵੀ ਨਹੀਂ ਲੱਗਦਾ ਮਨੁੱਖ ਨੂੰ, ਇੰਨਾ ਅਲੋਪ ਹੁੰਦਾ, ਇੰਨਾ ਗਵਾਚਦਾ ਮਨੁੱਖ ਕਿ ਸੋਚਦਾ ਕਿ ਭਲੇ ਪਾਸੇ ਤੁਰਿਆ ਤੇ ਜਾ ਕੁਰਾ ਹੀ ਰਿਹਾ ਹੁੰਦਾ। ਇਹ ਜਿਹੜੀ ਵਸੀਲਿਆਂ ਦੀ ਸੰਗਤ ਹੈ ਨਾ, ਇਹਨੂੰ ਕਰਦਿਆਂ ਥੋੜ੍ਹਾ ਚੇਤਨ ਹੋਣ ਦੀ ਲੋੜ ਹੈ, ਬਹੁਤ ਜ਼ਰੂਰੀ ਹੈ। ਤੁਸੀਂ ਆਪਣੇ ਬੱਚਿਆਂ ਨੂੰ ਸੰਗਤ ਕਰਾਓ, ਭਾਵੇਂ ਉਹ ਪੁਸਤਕਾਂ ਦੀ ਸੰਗਤ ਹੈ, ਨੈੱਟ ਦੇ ਯੁੱਗ ਵਿੱਚ ਇਹਨਾਂ ਸਾਧਨਾਂ ਦੀ ਸੰਗਤ ਹੈ, ਉਪਕਰਨਾਂ ਦੀ ਸੰਗਤ ਹੈ, ਬਹੁਤ ਜ਼ਰੂਰੀ ਹੈ ਕਿ ਤੁਸੀਂ ਘਰ ਵਿੱਚ ਬੱਚੇ ਨੂੰ ਚੇਟਕ ਲਾਓ ਕਿ ਉਹ ਆਪਣੇ ਕੰਪਿਊਟਰ 'ਤੇ ਬੈਠਾ ਭਲੀ ਸੰਗਤ ਲੋਚੇ, ਲੱਭਦਾ ਫਿਰੇ, ਪਰ ਨਾਲ ਥੋੜ੍ਹੀ ਜਿਹੀ ਨਿਗਰਾਨੀ ਰੱਖਣੀ ਕਿ ਕੱਚੀ ਜੀ ਉਮਰ ਅਤੇ ਉਹਦੇ ਅੱਗੇ ਪਰੋਸਿਆ ਬਹੁਤ ਕੁਝ ਹੋਇਆ, ਕਿਤੇ ਸੰਗਤ ਕਰਦਾ ਕਰਦਾ ਕੁਸੰਗਤ ਵਾਲੇ ਪਾਸੇ ਨਾ ਚਲਿਆ ਜਾਵੇ। ਇਹ ਥੋੜ੍ਹਾ ਜਿਹਾ ਮੈਂ ਚੇਤਨ ਕਰਨ ਵਾਸਤੇ ਬੇਨਤੀ ਕੀਤੀ ਹੈ। ਅਰਜ਼ ਮੈਂ ਕਰ ਰਿਹਾ ਸੀ ਕਿ ਸੰਗਤ ਜੀਵਨ ਬਦਲਦੀ ਹੈ, ਸੰਗਤ ਵਿੱਚ ਨਾਮ ਚੇਤੇ ਆਉਂਦਾ ਅਤੇ ਸੰਗਤ ਦੇ ਸਾਡੇ ਕੋਲ ਵਸੀਲੇ ਨੇ, ਇੱਕ ਆ ਸੰਗਤ ਗੁਰੂ ਕੇ ਸਿੱਖਾਂ ਦੀ, ਗੁਰਮੁਖ ਰੂਹਾਂ ਦੇ ਜੀਵਨ ਦੀਆਂ ਵੇਵਸ, ਉਹਨਾਂ ਦੇ ਅੰਦਰ ਦੀਆਂ ਤਰੰਗਾਂ ਸਾਡੇ ਜੀਵਨ ਨੂੰ ਪ੍ਰਭਾਵਿਤ ਕਰਦੀਆਂ। ਸੰਗਤ ਵਿੱਚ ਸਾਨੂੰ ਨਹੀਂ ਪਤਾ ਕਿ ਕਿੰਨੇ ਕੁ ਰੰਗ ਵਾਲੀਆਂ ਰੂਹਾਂ ਜੁੜ ਕੇ ਬੈਠੀਆਂ, ਕਿੰਨੇ ਕੁ ਨਾਮ ਦੇ ਰਸੀਏ ਬੈਠੇ ਨੇ। ਘਰ ਵਿੱਚ ਬੈਠ ਕੇ ਅਸੀਂ ਮਿਹਨਤ ਕਰਾਂਗੇ, ਹੋ ਸਕਦਾ ਥੋੜ੍ਹੀ ਜਿਹੀ ਬਾਣੀ ਪੜ੍ਹ ਕੇ ਵੀ ਹੰਕਾਰ ਆ ਜਾਏ, ਪਰ ਜਦੋਂ ਸੰਗਤ ਵਿੱਚ ਬੈਠਾਂਗੇ, ਇੱਥੇ ਤਾਂ ਬੜੀ ਬੜੀ ਕਮਾਈ ਵਾਲੇ ਬੈਠੇ ਨੇ, ਸਾਡਾ ਮਨ ਨੀਵਾਂ ਹੋਏਗਾ। ਇੱਕ ਇਹ ਸੰਗਤ, ਇੱਕ ਸਾਧਨਾ ਵਸੀਲਿਆਂ ਦੀ ਸੰਗਤ, ਜਿੰਨੇ ਵਸੀਲੇ ਨੇ ਅੱਜ ਦੇ ਯੁੱਗ 'ਚ। ਅਤੇ ਤੀਜੀ ਮੈਂ ਬੇਨਤੀ ਕਰ ਰਿਹਾ ਸੀ ਕਿ ਨਾ ਕੋਈ ਸਾਡੇ ਕੋਲ ਦੂਜਾ ਸਰੀਰ, ਨਾ ਕੋਈ ਸਾਡੇ ਕੋਲ ਸਾਧਨ, ਮੰਨ ਲਓ ਐਸੀ ਘੜੀ ਆ ਜਾਏ ਅਸੀਂ ਉਦੋਂ ਵੀ ਸੰਗਤ ਕਰ ਸਕਦੇ ਹਾਂ, ਅਤੇ ਉਹ ਹੈ ਸਾਡੇ ਨਿੱਜ ਦੀ ਸੰਗਤ, ਸਾਡੇ ਫੁਰਨਿਆਂ ਦੀ ਸੰਗਤ, ਸਾਡੇ ਵਿਚਾਰਾਂ ਦੀ ਸੰਗਤ। ਇਹ ਸੰਗਤ ਵਿੱਚੋਂ ਹੀ ਅੰਕੁਰ ਫੁੱਟਦੇ ਹੈ। ਬਾਬਾ ਕਬੀਰ ਸਾਹਿਬ ਜੀ ਨੇ ਬਚਨ ਕਿਹਾ, ਉੱਤਮ ਸੰਗਤ ਉੱਤਮ ਹੋਵੇ। ਗੁਰਮੁਖੋ, ਜੇ ਸੰਗਤ ਚੰਗੀ ਹੈ ਤੇ ਤੁਹਾਨੂੰ ਚੰਗਿਆਂ ਬਣਾ ਦੇਗੀ, ਸੰਗਤ ਸ੍ਰੇਸ਼ਟ ਹੈ ਤੇ ਤੁਹਾਨੂੰ ਸ੍ਰੇਸ਼ਟ ਬਣਾ ਦੇਗੀ। ਉੱਤਮ ਸੰਗਤ ਉੱਤਮ ਹੋਵੇ। ਧਰਤੀ ਤੇ ਇੱਕ ਵੇਲ ਫੈਲਦੀ ਹੈ, ਦਾਨਸ਼ਵਰਾਂ ਨੇ ਬੜੇ ਸੁੰਦਰ ਪ੍ਰਮਾਣ ਦਿੱਤੇ, ਜੇ ਉਸ ਵੇਲ ਨੂੰ ਰੁੱਖ ਦੀ ਸੰਗਤ ਹੋਵੇ ਤੇ ਉਹ ਵੇਲ ਰੁੱਖ ਦੀ ਸ਼ਿਖਰ ਤੱਕ ਪਹੁੰਚ ਜਾਂਦੀ ਹੈ, ਜੇ ਉਹਨੂੰ ਸੰਗਤ ਨਾ ਹੋਏ ਤੇ ਧਰਤੀ ਤੇ ਪੈ ਕੇ ਬਰਸਾਤ ਵਿੱਚ ਗਲ ਜਾਂਦੀ ਹੈ। ਜਿਸ ਤਰ੍ਹਾਂ ਦੀ ਸੰਗਤ ਮਿਲਦੀ ਹੈ ਉਹਨਾਂ ਕੁ ਸੁਰਤ ਉੱਚੀ ਜਾਂਦੀ ਹੈ, ਜੇ ਸੰਗਤ ਨਿਘਾਰ ਵਾਲੇ ਪਾਸੇ ਮਿਲ ਗਈ ਸਾਨੂੰ ਤੇ ਇਹ ਮਨ ਨਿਘਾਰ ਵੱਲ ਚਲਿਆ ਜਾਏਗਾ। ਸੰਗਤ ਕਰਨ ਲੱਗਿਆਂ ਅੰਦਰ ਜ਼ਰੂਰ ਇਹਨਾਂ ਕੋ ਪ੍ਰਕਾਸ਼ ਗੁਰੂ ਦਾ ਬਿਠਾ ਲਈ ਕਿ ਮੇਰੇ ਸਤਿਗੁਰੂ ਜੀ ਨੇ ਸਾਨੂੰ ਇਹ ਕਿਹਾ, ਮੇਰੇ ਮਾਧੋ ਜੀ, ਸਤ ਸੰਗਤ ਮਿਲੈ ਸੋ ਤਰਿਆ। ਜੇ ਸੰਗਤ ਉੱਤਮ ਹੈ ਤੇ ਜੀਵਨ ਉੱਤਮ, ਜੇ ਸੰਗਤ ਨਿਖਿੱਧ ਹੈ ਤੇ ਜੀਵਨ ਵੀ ਨਿਖਿੱਧ ਹੋ ਜਾਏਗਾ। ਗੁਰਮੁਖੋ, ਫੁੱਲਾਂ ਦੀ ਵਾੜੀ ਦੇ ਕੋਲੋਂ ਦੀ ਗੁਜ਼ਰੋਗੇ ਤੇ ਮਹਿਕ ਤੁਹਾਨੂੰ ਬਹੁਤ ਪ੍ਰਭਾਵਿਤ ਕਰੇਗੀ, ਤੁਹਾਡੇ ਅੰਦਰ ਨੂੰ ਸਕੂਨ ਦੇਵੇਗੀ, ਤੇ ਜੇ ਦੁਰਗੰਧ ਦੇ ਢੇਰ ਦੇ ਕੋਲੋਂ ਦੀ ਗੁਜ਼ਰੋਗੇ, ਨਾ ਚਾਹੁੰਦਿਆਂ ਹੋਇਆਂ ਵੀ ਗੰਦਗੀ ਦੀ ਬਦਬੋ ਤੁਹਾਨੂੰ ਪ੍ਰਭਾਵਿਤ ਕਰ ਜਾਏਗੀ। ਤਾਂਹੀਓ ਤੇ ਹਜ਼ੂਰ ਨੇ ਬਚਨ ਬਖਸ਼ਿਸ਼ ਕੀਤਾ। ਮਹਾਰਾਜ ਕਹਿੰਦੇ ਕਿ ਇਸ ਮਨ ਦਾ ਸੁਭਾਅ ਉੱਡਦੇ ਹੋਏ ਪੰਛੀ ਵਰਗਾ। ਹੁਣ ਪੰਛੀ ਦੀ ਬਿਰਤੀ ਹੈ, ਕਦੀ ਇਸ ਡਾਲੀ ਤੇ ਕਦੀ ਉਸ ਡਾਲੀ ਤੇ, ਕਦੀ ਇਸ ਰੁੱਖ ਤੇ ਕਦੀ ਉਸ ਰੁੱਖ ਤੇ, ਮਨ ਵੀ ਪੰਛੀ ਵਰਗਾ। ਇਹ ਗੁਰੂ ਕੇ ਸਿੱਖਾ, ਤੂੰ ਇਸ ਗੱਲ ਦਾ ਖਿਆਲ ਰੱਖੀ, ਚੇਤਨ ਹੋਈ ਕਿ ਤੇਰਾ ਮਨ ਪੰਛੀ ਕਿਤੇ ਮਾੜੇ ਰੁੱਖ ਤੇ ਨਾ ਬੈਠ ਜਾਏ। ਸਿੰਬਲ ਤੇ ਬੈਠਣ ਵਾਲਾ ਪੰਛੀ ਕੀ ਆਸ ਰੱਖੇਗਾ, ਉਹ ਇਹ ਜੇ ਆਵੇ ਆਸ ਕਰ ਜਾਏ ਨਿਰਾਸੇ। ਫਲ ਫਿੱਕੇ ਫੁੱਲ ਬੱਤ ਬੱਕੇ, ਕੰਮ ਨਾ ਆਵੇ ਪੱਤ। ਪੰਛੀ ਤੇ ਸਿੰਬਲ ਦੇ ਰੁੱਖ ਤੇ ਵੀ ਬੈਠਾ, ਉਹ ਤੋਂ ਕੱਖ ਵੀ ਨਹੀਂ ਮਿਲਿਆ ਉਹਨੂੰ। ਪੰਛੀ ਮਿੱਠੇ ਅਮਰੂਦਾਂ ਦੇ ਰੁੱਖ ਤੇ ਬੈਠਾ, ਅੰਬਾਂ ਦੇ ਰੁੱਖ ਤੇ ਬੈਠਾ, ਟੁੱਕ ਟੁੱਕ ਕੇ ਖਾਂਦਾ ਹੈ। ਇਹ ਮਨ ਵੀ ਪੰਛੀ ਦੀ ਨਿਆਈ ਹੈ। ਸਿੰਬਲ ਵਰਗੇ ਤੇ ਬਾਂਸ ਵਰਗਿਆਂ ਦੀ ਸੰਗਤ ਨਾ ਕਰੀ ਜਿਹੜੇ ਅੰਦਰੋਂ ਖੋਖਲੇ ਨੇ, ਕਿਤੇ ਮਿੱਠੇ ਰਸ ਵਾਲੇ ਉਹਨਾਂ ਮਹਾਂਪੁਰਖਾਂ ਦੀ ਸੰਗਤ ਕਰ ਜਿਨ੍ਹਾਂ ਦੇ ਜੀਵਨ ਅੰਦਰ ਗੁਰੂ ਦਾ ਰੰਗ ਵਰਤ ਰਿਹਾ ਹੈ। ਕਬੀਰ, ਮਨ ਪੰਖੀ ਭਇਓ, ਬੜੇ ਸਪਸ਼ਟ ਜਿਹੇ ਪ੍ਰਮਾਣ ਨੇ। ਕਬੀਰ, ਮਨ ਪੰਖੀ ਭਇਓ, ਉੱਡ ਉੱਡ ਦਹਿ ਦੇ ਸਜਾਏ, ਉਡਾਰੀਆਂ ਮਾਰਦਾ ਫਿਰਦਾ ਮਨ, ਤੇ ਉਡਾਰੀਆਂ ਮਾਰਦੇ ਮਨ ਦਾ ਪਿੱਛਾ ਕਰੀ, ਲਵਾਰਸ ਨਾ ਛੱਡਦੀ ਇਹਨੂੰ। ਖਿਆਲ ਰੱਖੀ ਕਿ ਸੰਗਤ ਵਿੱਚ ਬੈਠ ਰਿਹਾ, ਉਸ ਪੰਛੀ ਵਾਂਗ ਜੋ ਜੈਸੀ ਸੰਗਤ ਮਿਲੇ ਸੋ ਤੈਸੋ ਫਲ ਖਾਏ। ਜਿਸ ਤਰ੍ਹਾਂ ਦੀ ਸੰਗਤ ਮਿਲੇਗੀ, ਉੱਤਮ ਸੰਗਤ ਉੱਤਮ ਹੋਵੇ, ਗੁਣ ਕੋ ਧਾਵੈ ਔਗੁਣ ਧੋਵੈ। ਫੁਰਨਿਆਂ ਦੀ ਸੰਗਤ, ਸਰੀਰਾਂ ਦੀ ਸੰਗਤ, ਕਿਸੇ ਮਨੁੱਖ ਦੇ ਘਰ ਵਿੱਚ ਚਲੇ ਜਾਓ ਨਾ ਤੁਸੀਂ, ਉਸ ਆਦਮੀ ਨੂੰ ਮਿਲਣ ਤੋਂ ਪਹਿਲਾਂ, ਘਰ ਦੇ ਮਾਲਕ ਨੂੰ ਮਿਲਣ ਤੋਂ ਪਹਿਲਾਂ ਉਹਦੇ ਘਰ ਦੀ ਬਨਾਵਟ ਵੇਖ ਕੇ, ਉਹਦੇ ਘਰ ਦਾ ਸਲੀਕਾ ਵੇਖ ਕੇ ਤੁਹਾਨੂੰ ਸਮਝ ਆ ਜਾਏਗਾ ਕਿ ਬੰਦੇ ਦੀ ਬਿਰਤੀ ਕਿਸ ਤਰ੍ਹਾਂ ਦੀ। ਘਰ ਵਿੱਚ ਤਸਵੀਰਾਂ ਟੰਗੀਆਂ ਹੋਣਗੀਆਂ, ਘਰ ਵਿੱਚ ਮੈਗਜ਼ੀਨ ਪਏ ਹੋਣਗੇ, ਕਿਤਾਬਾਂ ਪਈਆਂ ਹੋਣਗੀਆਂ, ਘਰ ਦੇ ਕਿਸੇ ਖੂੰਜੇ 'ਚ ਸੀਡੀਜ਼ ਰੱਖੀਆਂ ਹੋਣਗੀਆਂ। ਅੱਜ ਕੱਲ੍ਹ ਸਾਧਨ ਨੇ ਹਰ ਘਰ ਦੇ ਅੰਦਰ, ਉਹ ਸੀਡੀਜ਼ ਵੇਖ ਕੇ, ਉਹ ਕਿਤਾਬਾਂ ਰਸਾਲੇ ਵੇਖ ਕੇ, ਘਰ ਦੇ ਵਿੱਚ ਲੱਗੀਆਂ ਟੰਗੀਆਂ ਤਸਵੀਰਾਂ ਵੇਖ ਕੇ ਉਸ ਘਰ ਵਿੱਚ ਵੱਸਣ ਵਾਲਿਆਂ ਦੀ ਬਿਰਤੀ ਦਾ ਪਤਾ ਲੱਗ ਜਾਂਦਾ। ਸਾਧ ਸੰਗਤ ਜੀ, ਵੇਖੋ ਕੈਸਾ ਅਸਰ ਹੈ ਸੰਗਤ ਦਾ, ਕਿ ਐਸੇ ਘਰਾਂ ਵਿੱਚ ਕਈ ਵਾਰੀ ਜਾਣ ਦਾ ਮੌਕਾ ਮਿਲਦਾ ਕਿ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਚਰਨੀ ਲੱਗੇ ਹੋਏ ਗੁਰਸਿੱਖ ਨਜ਼ਰ ਆਉਂਦੇ ਨੇ, ਪਰ ਜਦੋਂ ਘਰ ਦੇ ਅੰਦਰ ਦਾਖਲ ਹੁੰਦੇ ਆ, ਉੱਥੇ ਭਾਂਤ ਭਾਂਤ ਦੇ ਵੰਨ ਸੁਵੰਨੇ ਕਈ ਦੇਵਤੇ, ਕਈ ਇਸ਼ਟ ਬਣਾ ਕੇ ਰੱਖੇ ਹੋਏ ਆ। ਹੁਣ ਪਤਾ ਨਹੀਂ ਵਿਸ਼ਵਾਸ ਕਿਹਦੇ ਉੱਤੇ। ਘਰ ਦੇ ਅੰਦਰ ਦਾਖਲ ਹੁੰਦੇ ਆ, ਸਿੱਖ ਵਾਸਤੇ ਤਾਂ ਹੁਕਮ ਸੀ ਕਿ ਕੰਨਾਂ ਵਿੱਚ ਦੁਨੀਆਂ ਦੇ ਗੰਦੇ ਮੰਦੇ ਬੋਲ ਨਾ ਪੈਣ, ਇਹ ਵੀ ਤਾਂ ਸੰਗਤ ਹੈ ਨਾ। ਬਾਹਰੋਂ ਗੁਰਸਿੱਖੀ ਵਾਲਾ ਰੰਗ ਦਿਸ ਰਿਹਾ, ਅੰਦਰ ਜਿਹੜਾ ਖਾਣਾ ਪਰੋਸਿਆ ਜਾ ਰਿਹਾ, ਜੋ ਆਹਾਰ ਕਰ ਰਹੇ ਨੇ, ਉਹ ਕੁਝ ਹੋਰ ਹੈ। ਬਚਨ ਤੇ ਇਹ ਕਹਿੰਦਾ ਸੀ, ਮੇਰੇ ਮੋਹਨ ਸਰਵਣੀ ਇਹ ਨਾ ਸੁਣਾਏ, ਸਾਕਤ ਨੀ ਗੀਤ ਨਾਦ ਧੁਨ ਗਾਵਤ, ਬੋਲਤ ਬੋਲ ਅਜਾਏ। ਇਹਨਾਂ ਨੂੰ ਸੁਣਨਾ ਮੇਰੇ ਕੰਨਾਂ ਵਿੱਚ ਨਾ ਪਏ ਕਿਤੇ ਮਾਲਕਾ, ਪਰ ਜੋ ਗੁਰਮੁਖੋ ਪਰੋਸਿਆ ਹੋਇਆ ਕੁਝ ਹੋਰ ਹੈ, ਬਾਹਰ ਫੱਟਾ ਕੁਝ ਹੋਰ ਲੱਗਿਆ ਹੋਇਆ। ਮੈਂ ਤਾਂ ਬੇਨਤੀ ਕੀਤੀ ਕਿ ਇਹ ਸੰਗਤ ਟ੍ਰੇਨਿੰਗ ਸੈਂਟਰ ਹੈ। ਇੱਥੇ ਕੀ ਹੈ? ਕੇਵਲ ਇੱਕੋ ਹੀ ਨਾਮ। ਇੱਥੇ ਕੀ ਹੈ? ਸਤ ਸੰਗਤ ਕੈਸੀ ਜਾਣੀ ਹੈ, ਜਿੱਥੇ ਇੱਕੋ ਨਾਮ ਵਿਖਾਣੀ ਹੈ। ਤੇ ਜਦੋਂ ਇਸ ਟ੍ਰੇਨਿੰਗ ਸੈਂਟਰ ਵਿੱਚੋਂ ਇੱਕੋ ਨਾਮ ਵਿਖਾਣੀਆਂ ਲੈ ਕੇ ਘਰ ਜਾਵਾਂਗੇ, ਫਿਰ ਗੁਰਮੁਖੋ ਘਰ ਦੇ ਅੰਦਰ ਸਾਨੂੰ ਹੋਰ ਕੁਝ ਨਹੀਂ ਚੰਗਾ ਲੱਗੇਗਾ, ਸਾਡੇ ਕੰਨਾਂ ਨੂੰ ਉਹੀ ਚੰਗਾ ਲੱਗੇਗਾ ਜਿਹੜਾ ਗੁਰੂ ਦੀ ਸਿਫਤ ਸਲਾਹ ਸੁਣਾ ਰਿਹਾ, ਕਿਉਂਕਿ ਟ੍ਰੇਨਿੰਗ ਸੈਂਟਰ ਵਿੱਚੋਂ ਸਿੱਖਿਆ। ਸਾਧ ਸੰਗ ਹਰ ਹਰ ਨਾਮ ਚਿਤਾਰਾ, ਰਹਾਉ ਦੀਆਂ ਪੰਕਤੀਆਂ ਨੇ। ਅਸੀਂ ਪੁੱਛਦੇ ਹਾਂ ਵਾਹਿਗੁਰੂ ਕਿਉਂ ਨਹੀਂ ਚੇਤੇ ਆਉਂਦਾ? ਪਹਿਲਾਂ ਗੁਰਸਿੱਖਾ ਤੂੰ ਆਪਣੀ ਸੰਗਤ 'ਤੇ ਵੇਖ, ਤੇਰੀ ਜ਼ਿੰਦਗੀ ਦੀਆਂ ਬਹੁਤੀਆਂ ਘੜੀਆਂ ਕਿੱਥੇ ਬਸਰ ਹੋ ਰਹੀਆਂ ਨੇ? 15 ਕੁ ਮਿੰਟ ਸਵੇਰੇ ਬੈਠ ਕੇ ਤੇ ਮੈਂ ਕਹਿੰਦਾ ਮੇਰੇ ਅੰਦਰ ਨਾਮ ਕਿਉਂ ਨਹੀਂ ਵੱਸਦਾ? ਅੱਧਾ ਘੰਟਾ ਸਵੇਰੇ ਬੈਠ ਲਿਆ, ਅੱਧਾ ਘੰਟਾ ਤੁਹਾਨੂੰ ਵੀ, ਜਿਹੜੇ ਅੱਧਾ ਘੰਟਾ ਵੀ ਬੈਠਦੇ ਨੇ ਗੁਰਮੁਖੋ, ਪਰ ਜਿਹੜੇ ਬਾਕੀ 23 ਘੰਟੇ ਗੁਜ਼ਰੇ ਨੇ ਉਹ ਕਿੱਥੇ ਗੁਜ਼ਰੇ ਨੇ? ਇਹ ਵੀ ਤਾਂ ਖਿਆਲ ਕਰਨਾ ਪਏਗਾ ਨਾ। ਅੱਧਾ ਘੰਟਾ ਫਾਇਦੇਮੰਦ ਹੈ, ਇੱਕ ਘੜੀ ਆਧੀ ਘੜੀ ਆਧੀ ਹੋ ਫੁਨਿਆਦ, ਇਹ ਲਾਭਦਾਇਕ ਹੈ, ਪਰ ਨਾਲ ਇਹ ਵੀ ਖਿਆਲ ਰੱਖੀ ਜਿਹੜੇ ਬਾਕੀ 23-23.5 ਘੰਟੇ ਗੁਜ਼ਰੇ ਨੇ ਉਹ ਕਿੱਥੇ ਗੁਜ਼ਰੇ ਹੈ? ਜੇ ਭਾਂਡੇ ਵਿੱਚ ਸਾਫ਼ ਪਾਣੀ ਬਹੁਤਾ ਹੋਵੇ ਤੇ ਮੈਲਾ ਥੋੜ੍ਹਾ ਹੋਵੇ ਨਾ, ਤੇ ਸਾਫ਼ ਪਾਉਂਦਿਆਂ ਪਾਉਂਦਿਆਂ ਮੈਲਾ ਨਿਕਲ ਜਾਂਦਾ, ਸਾਫ਼ ਰਹਿ ਜਾਂਦਾ। ਤੇ ਜੇ ਸਾਧ ਸੰਗਤ ਇੱਕ ਚੁਲੀ ਪਾਈਏ ਅਸੀਂ ਸ਼ੁੱਧ ਪਾਣੀ ਦੀ, ਤੇ ਬਾਕੀ ਭਾਂਡਾ ਭਰ ਦਈਏ ਗੰਦੇ ਪਾਣੀ ਨਾਲ, ਉੱਥੇ ਸ਼ੁੱਧ ਪਾਣੀ ਕਿੱਥੋਂ ਰਹਿ ਜਾਏਗਾ, ਲੱਭੇਗਾ ਕਿੱਥੋਂ? ਇਹਦਾ ਸੰਗਤ ਦੀ ਬਿਰਤੀ ਹੈ, ਸੰਗਤ ਵਿੱਚ ਜੁੜੀ ਹੋਈ ਬਿਰਤੀ। ਅੱਧੀ ਘੜੀ ਵੀ ਪ੍ਰਵਾਨ, ਪਰ ਨਾਲ ਇਹ ਚੇਤਾ ਰੱਖੀ ਵੀ ਇਹ ਨਾ ਹੋਵੇ ਵੀ ਅੱਧੀ ਘੜੀ ਇੱਥੇ ਗੁਜ਼ਾਰੀ ਤੇ ਬਾਕੀ ਸਾਰੀਆਂ ਘੜੀਆਂ ਜਿਹੜੀਆਂ ਉਹ ਸੰਗਤ ਵਿੱਚ ਗੁਜ਼ਾਰੀ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਬੜਾ ਸੌਖਾ ਕਰ ਦਿੱਤਾ ਸਾਡੇ ਲਈ ਇਸ ਸੰਗਤ ਦੇ ਪ੍ਰਥਾਏ। ਉਹਨਾਂ ਨੇ ਦੋ ਬਚਨ ਕਹੇ ਬੜੇ ਸੁੰਦਰ, ਕਹਿੰਦੇ ਕਦੀ ਨਦੀ ਵਿੱਚ ਬੇੜੀ ਨੂੰ ਤਰਦਿਆਂ ਵੇਖਿਆ? ਜਿਹਨਾਂ ਲੋਕਾਂ ਨੇ ਦਰਿਆਵਾਂ ਨੂੰ ਬੇੜੀ ਦੇ ਰਾਹੀਂ ਪਾਰ ਕੀਤਾ ਨਾ, ਉਹਨਾਂ ਨੂੰ ਪਤਾ ਹੈ। ਬਚਪਨ ਦੇ ਵਿੱਚ ਮੈਂ ਬੇੜੀ ਨੂੰ ਤਰਦਿਆਂ ਵੇਖਿਆ ਤੇ ਮੇਰੇ ਮਨ ਵਿੱਚ ਉਹੀ ਫੁਰਨਾ ਪੈਦਾ ਹੋਇਆ ਜਿਹੜਾ ਭਾਈ ਗੁਰਦਾਸ ਜੀ ਨੇ ਇੱਥੇ ਲਿਖਿਆ। ਕਹਿੰਦੇ ਜੈਸੇ ਬੋਝ ਭਰੀ ਨਾਵ ਉਂਗਰੀ ਦੋਏ ਬਾਹਰ ਹੋਤ, ਪਾਰ ਪਰੈ ਪੂਰ ਸਭ ਕੁਸ਼ਲ ਵਿਆਤ ਹੈ। ਜੇ ਤੁਸੀਂ ਉਹਨੂੰ ਮਿਣ ਕੇ ਵੇਖੋ ਤੇ ਬਹੁਤੀ ਬੇੜੀ ਪਾਣੀ ਵਿੱਚ ਡੁੱਬੀ ਹੋਈ ਹੈ, ਥੋੜ੍ਹੀ ਬੇੜੀ ਬਾਹਰ ਹੈ, ਬਹੁਤੀ ਪਾਣੀ 'ਚ ਡੁੱਬੀ ਹੈ, ਪਰ ਉਹ ਜਿਹੜੀ ਥੋੜ੍ਹੀ ਜਿਹੀ ਬਾਹਰ ਸੀ ਨਾ, ਉਹਦੇ ਆਸਰੇ ਵੀ ਪਾਰ ਲੰਘ ਗਏ, ਕਿਉਂਕਿ ਪਾਣੀ ਬਾਹਰ ਬਾਹਰ ਰਿਹਾ, ਅੰਦਰ ਨਹੀਂ ਆਉਣ ਦਿੱਤਾ ਉਹਨੇ। ਜਿਹੜੀ ਥੋੜ੍ਹੀ ਜਿਹੀ ਬਾਹਰ ਸੀ ਨਾ, ਉਹਨੇ ਪਾਣੀ ਨੂੰ ਅੰਦਰ ਨਹੀਂ ਆਉਣ ਦਿੱਤਾ, ਡੁੱਬਣੀ ਉਦਣ ਹੈ ਬੇੜੀ ਜਿੱਦਣ ਪਾਣੀ ਅੰਦਰ ਦਾਖਲ ਹੋ ਗਿਆ। ਬਹੁਤੀ ਬੇੜੀ ਪਾਣੀ ਵਿੱਚ ਹੈ, ਥੋੜੀ ਬੇੜੀ ਬਾਹਰ ਹੈ, ਸਾਰੇ ਦਾ ਸਾਰਾ ਪੂਰ ਪਾਰ ਲੰਘ ਗਿਆ। ਕਹਿੰਦੇ ਕੋਈ ਮਨੁੱਖ ਅੱਠ ਪਹਿਰਾਂ ਦਾ ਭੁੱਖਾ ਹੋਵੇ, ਇੱਕ ਵੇਲੇ ਉਹਨੂੰ ਅੱਠਾਂ ਪਹਿਰਾਂ ਵਿੱਚ ਇੱਕ ਵੇਲੇ ਉਹਨੂੰ ਪ੍ਰਸ਼ਾਦਾ ਛਕਣ ਦਾ ਮੌਕਾ ਮਿਲੇ, ਅਤੇ ਉਹਨੂੰ ਕਿਤੇ 5 ਮਿੰਟ ਵੀ ਰਸੋਈ 'ਚ ਬੈਠਣ ਦਾ ਮੌਕਾ ਮਿਲ ਜੇ ਨਾ, ਅੱਠਾਂ ਪੈਰਾਂ ਦੀ ਕਸਰ ਉਹ 5 ਮਿੰਟਾਂ 'ਚ ਕੱਢ ਲੈਂਦਾ। ਜੈਸੇ ਏਕਾਹਾਰੀ, ਏਕਾਹਾਰੀ ਦਾ ਅਰਥ ਹੈ ਇੱਕ ਵੇਲੇ ਭੋਜਨ ਛਕਣ ਵਾਲਾ। ਜੈਸੇ ਏਕਾਹਾਰੀ ਏਕ ਘਰੀ ਪਾਕ ਸਾਲ ਬੈਠ, ਪਾਕ ਸਾਲ ਕਹਿੰਦੇ ਜਿੱਥੇ ਰਸੋਈ ਹੈ, ਭੋਜਨ ਬਕਦਾ, ਭੰਡਾਰ ਭਰਿਆ ਹੋਇਆ, ਅਤੇ ਅੱਠ ਪਹਿਰਾਂ ਦਾ ਬੰਦਾ ਭੁੱਖਾ ਕਿਤੇ ਉਹਨੂੰ ਭੋਜਨ ਵੇਖਣ ਨੂੰ ਨਹੀਂ ਮਿਲਿਆ, ਇੱਕ ਘੜੀ ਉਹਨੂੰ ਮਿਲ ਗਈ ਵੀ ਤੂੰ ਭਾਈ ਇੱਥੇ ਬੈਠ ਕੇ ਜੋ ਛਕਣਾ ਛਕ ਲੈ। ਜੈਸੇ ਏਕਾਹਾਰੀ ਇੱਕ ਘੜੀ ਪਾਕ ਸਾਲ ਬੈਠ, ਭੋਜਨ ਕਹਿ ਬਿੰਜਨਾਦ ਸਵਾਦ ਕਹਿ ਆਘਾਤ ਹੈ, ਉਹ ਰਸਮਈ ਭੋਜਨਾਂ ਦੇ ਨਾਲ ਰੱਜ ਜਾਂਦਾ ਇੱਕ ਘੜੀ ਦੇ ਬਦਲੇ। ਭਾਈ ਸਾਹਿਬ ਜੀ ਨੇ ਤੀਜਾ ਪ੍ਰਮਾਣ ਦਿੱਤਾ ਕਿ ਕੋਈ ਮਨੁੱਖ ਪੀੜ੍ਹੀਆਂ ਤੋਂ ਕੰਗਾਲ ਤੁਰਿਆ ਆ ਰਿਹਾ ਹੋਵੇ, ਪਿਤਾ ਪੁਰਖੀ ਘਰ ਦੇ ਅੰਦਰ ਗਰੀਬੀ ਨੇ ਘਰ ਕੀਤਾ ਹੋਵੇ, ਤਨ ਤੇ ਪਹਿਨਣ ਲਈ ਕੱਪੜੇ ਨਾ ਹੋਣ, ਖਾਣ ਲਈ ਭੋਜਨ ਨਾ ਹੋਵੇ, ਤੇ ਉਹ ਵੇਲਾ ਹੁੰਦਾ ਸੀ ਕਦੀ ਰਾਜਿਆਂ ਦੇ ਸਾਹਮਣੇ ਜਾ ਕੇ ਕੰਗਾਲਾਂ ਨੇ ਫਰਿਆਦ ਕਰਨੀ, ਤੇ ਐਸਾ ਸਬੱਬ ਸ਼ਾਇਦ ਬਣ ਜਾਣਾ ਵੀ ਇੱਕ ਘੜੀ ਦੀ ਫਰਿਆਦ ਨੂੰ ਸੁਣ ਕੇ ਕੰਗਾਲਾਂ ਨੂੰ ਰਾਜੇ ਜਿਹੜੇ ਸੀ ਜਗੀਰਾਂ ਦੇ ਮਾਲਕ ਬਣਾ ਦਿੰਦੇ ਸੀ। ਭਾਈ ਸਾਹਿਬ ਕਹਿੰਦੇ ਵੇਖੋ ਇੱਕ ਘੜੀ ਦਾ ਕਿੰਨਾ ਵੱਡਾ ਅਸਰ ਹੈ। ਜੈਸੇ ਰਾਜ ਦੁਆਰ ਜਾਏ ਕਰਤ ਜੁਹਾਰ ਜਨ, ਕੋਈ ਕੰਗਾਲ ਫਰਿਆਦੀ ਹੋਵੇ ਰਾਜੇ ਦੇ ਦਰਬਾਰ ਵਿੱਚ, ਸਦੀਆਂ ਤੋਂ ਪੀੜ੍ਹੀਆਂ ਤੋਂ ਕੰਗਾਲੀ ਗੁਜ਼ਾਰ ਰਿਹਾ ਹੋਵੇ, ਤੇ ਇੱਕ ਛਿਨ ਉਹਨੂੰ ਮਿਲ ਜੇ ਬਾਦਸ਼ਾਹ ਦੇ ਸਾਹਮਣੇ ਹੋਣ ਦਾ, ਨਤੀਜਾ ਕੀ ਨਿਕਲੇਗਾ? ਜੈਸੇ ਰਾਜ ਦੁਆਰ ਜਾਏ ਕਰਤ ਜੁਹਾਰ ਜਨ, ਇੱਕ ਘੜੀ ਪਾਤਸ਼ਾਹ ਦੇਸ਼ ਭੋਗਤਾ ਹੋਏ ਖਾਤ ਹੈ, ਏਡਾ ਵੱਡਾ ਫਲ ਹੈ ਇੱਕ ਘੜੀ ਦਾ। ਆਠ ਹੀ ਪਹਿਰ 60 ਘੜੀ ਮੈਂ ਜੋ ਇੱਕ ਘੜੀ, ਗੁਰੂ ਕੇ ਸਿੱਖੋ ਸਾਰਾ ਦਿਨ ਤੁਹਾਡਾ ਕਿਰਤ ਵਿੱਚ ਗੁਜ਼ਰ ਜਾਂਦਾ ਕੋਈ ਗੱਲ ਨਹੀਂ, ਤੇ ਜੇ ਅੱਠਾਂ ਪਹਿਰਾਂ ਵਿੱਚ 60 ਘੜੀਆਂ ਵਿੱਚ ਇੱਕ ਘੜੀ ਵੀ ਸਾਨੂੰ ਗੁਰੂ ਦੀ ਸੰਗਤ ਵਿੱਚ ਮਿਲ ਗਈ, ਤੇ ਇੱਕ ਉਹ ਇੱਕ ਸੁਲੱਖਣੀ ਘੜੀ ਦੇ ਬਦਲੇ ਸਾਨੂੰ ਨਿੱਜ ਘਰ ਦਾ ਟਿਕਾਣਾ ਮਿਲ ਜਾਏਗਾ। 8 ਹੀ ਪਹਿਰ 60 ਘੜੀ ਮੈਂ ਜੋ ਇੱਕ ਘੜੀ, ਸਾਧ ਸਮਾਗਮ ਕਰੈ ਨਿੱਜ ਘਰ ਜਾਤ ਹੈ। ਨਾਮ ਕਿਵੇਂ ਅੰਦਰ ਵਸੇਗਾ, ਕਿਵੇਂ ਚਿਤਾਰਿਆ, ਚਿਤਾਰਨ ਦਾ ਅਰਥ ਹੈ ਚਿੱਤ ਵਿੱਚੋਂ ਨਿਕਲਣਾ, ਕਿਵੇਂ ਚਿੱਤ ਅੰਦਰ ਨਾਮ ਦਾ ਟਿਕਾਓ ਬਣੇਗਾ, ਕਿਵੇਂ ਅੰਕੁਰ ਫੁੱਟਣਗੇ, ਕਿਵੇਂ ਭਲੇ ਸੰਯੋਗ ਬਣਨਗੇ, ਸਾਰੇ ਕੁਝ ਦਾ ਹੱਲ ਗੁਰਮੁਖੋ ਗੁਰਸੰਗਤ ਹੈ। ਇਹ ਧਰਤੀ ਤਾਂ ਤਿਆਰ ਹੋਏਗੀ, ਇੱਥੇ ਬੀਜ ਤਾਂ ਪਏਗਾ ਜੇ ਸੰਗਤ ਮਿਲੇਗੀ, ਅੰਕੁਰ ਤਾਂ ਫੁੱਟਣਗੇ ਜੇ ਸੰਗਤ ਮਿਲੇਗੀ। ਅੰਕੁਰ ਫੁੱਟ ਗਏ, ਹੁਣ ਉਸ ਪੌਦੇ ਦੀ ਪਰਵਰਿਸ਼ ਵਾਸਤੇ ਉਹਨੂੰ ਰੋਜ਼ ਪਾਣੀ ਦੀ ਲੋੜ ਹੈ, ਖੁਰਾਕ ਤਾਂ ਮਿਲੇਗੀ ਜੇ ਸੰਗਤ ਮਿਲੇਗੀ, ਉਹਨੂੰ ਫੁੱਲ ਤਾਂ ਪੈਣਗੇ ਜੇ ਸੰਗਤ ਮਿਲੇਗੀ। ਖੇਤੀ ਕਰਨ ਵਾਲੇ ਜਾਣਦੇ ਵੀ ਜਦੋਂ ਫਸਲ ਬੂਰ 'ਤੇ ਆ ਜਾਏ ਫਿਰ ਪਾਣੀ ਦੀ ਬਹੁਤੀ ਲੋੜ ਹੁੰਦੀ ਹੈ, ਫਿਰ ਹੋਰ ਪਾਣੀ, ਹੋਰ ਸੰਗਤ ਕਰਦਿਆਂ ਕਰਦਿਆਂ ਇੱਕ ਦਿਨ ਫੁੱਲ ਤੋਂ ਫਲ ਬਣ ਗਿਆ, ਫਲ ਤੋਂ ਰਸ ਪੈ ਗਿਆ, ਅਤੇ ਇਹ ਜੀਵਨ ਸਰਸ਼ਾਰ ਹੋ ਗਿਆ, ਆਨੰਦਮਈ ਹੋ ਗਿਆ। ਬਸ ਸ਼ੁਰੂਆਤ ਸੰਗਤ ਤੋਂ ਹੈ, ਭਲੀ ਸੰਗਤ ਕਰੇਗਾ। ਮੇਰੇ ਸਤਿਗੁਰੂ ਜੀ ਕਹਿੰਦੇ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ, ਗੁਰਸਿੱਖੋ ਤੁਸੀਂ ਹੈਰਾਨ ਹੋਵੋਗੇ ਕਿ ਸਾਡੀ ਜ਼ਿੰਦਗੀ ਵਿੱਚ ਸੰਗਤ ਦਾ ਅਸਰ ਹੁੰਦਾ ਕਿ ਨਹੀਂ ਹੁੰਦਾ। ਕਈ ਵਾਰੀ ਆਪ ਨੂੰ ਨਹੀਂ ਪਤਾ ਲੱਗਦਾ, ਮਨੁੱਖ ਸ਼ੰਕਾ ਕਰਦਾ ਵੀ ਭਾਈ ਸਾਹਿਬ ਜੀ ਇੰਨੇ ਮਹੀਨੇ ਹੋ ਗਏ ਆਉਂਦਿਆਂ ਨੂੰ, ਇੰਨੇ ਦਿਨ ਹੋ ਗਏ ਆਉਂਦਿਆਂ ਨੂੰ, ਕੋਈ ਫਰਕ ਤਾਂ ਪਿਆ ਨਹੀਂ। ਗੁਰਮੁਖੋ ਕਈ ਵਾਰੀ ਸਾਨੂੰ ਨਹੀਂ ਪਤਾ ਲੱਗਦਾ, ਪਰ ਸਤਿਗੁਰੂ ਜੀ ਕਹਿੰਦੇ, ਗੁਰੂ ਕੇ ਸਿੱਖੋ ਸੰਗਤ ਤੇ ਪਸ਼ੂ ਕਰ ਲੈਣ ਤੇ ਪਸ਼ੂਆਂ ਦੇ ਉੱਤੇ ਅਸਰ ਹੋ ਜਾਂਦਾ, ਤੁਹਾਡੇ ਉੱਤੇ ਅਸਰ ਕਿਉਂ ਨਹੀਂ ਹੋਏਗਾ? ਕਦੀ ਘਰ ਵਿੱਚ ਰੱਖੇ ਪਾਲਤੂ ਕੁੱਤੇ ਵਿੱਚ ਤੇ ਅਵਾਰਾ ਕੁੱਤੇ 'ਚ ਫਰਕ ਵੇਖਿਆ? ਕਦੀ ਜਾਨਵਰ ਜਿਹੜਾ ਘਰ ਪਾਲਿਆ ਹੋਇਆ ਹੈ, ਇੱਕ ਹਾਥੀ ਮਹਾਵਤ ਨੇ ਇਸ਼ਾਰੇ 'ਤੇ ਲਾਇਆ ਹੋਇਆ, ਇੱਕ ਹਾਥੀ ਜੰਗਲਾਂ 'ਚ ਫਿਰਦਾ, ਵੇਖਿਆ ਅੰਤਰ? ਇੱਕ ਸ਼ੇਰ ਦਾ ਮਾਸਟਰ ਉਹਨੂੰ ਰਿੰਗ ਵਿੱਚ ਦੀ ਲੰਘਾ ਦਿੰਦਾ ਹੈ, ਅਤੇ ਦੂਜਾ ਸ਼ੇਰ ਅਵਾਰਾ ਕਿਤੇ ਫਿਰ ਰਿਹਾ ਜੰਗਲਾਂ ਦੇ ਵਿੱਚ, ਵੇਖਿਆ ਦੋਨਾਂ ਵਿੱਚ ਅੰਤਰ? ਇੱਕ ਇਸ਼ਾਰੇ ਨੂੰ ਸਮਝ ਲਿਆ, ਬੋਲੀ ਨੂੰ ਸਮਝ ਲਿਆ, ਦੂਜੇ ਨੂੰ ਕੋਈ ਪਤਾ ਨਹੀਂ ਹੈ। ਮਨੁੱਖ ਦੀ ਸੰਗਤ ਨੇ ਖੂੰਖਾਰ ਜਾਨਵਰ ਉੱਤੇ ਅਸਰ ਕੀਤਾ, ਮੋਟੀ ਬੁੱਧੀ ਵਾਲੇ ਪਸ਼ੂਆਂ ਦੇ ਉੱਤੇ ਅਸਰ ਕੀਤਾ, ਅਤੇ ਜੇ ਚੰਗੀ ਸੰਗਤ ਮਿਲ ਜੇ ਮਨੁੱਖ ਉੱਤੇ ਅਸਰ ਕਿਉਂ ਨਹੀਂ ਹੋਏਗਾ? ਅੱਜ ਜਿੰਨਾ ਸਾਡਾ ਨੌਜਵਾਨ ਨਸ਼ੇ ਦੀ ਦਲਦਲ ਵਿੱਚ ਗਰਕ ਹੋ ਰਿਹਾ, ਜਿੰਨੇ ਭਰਮਾਂ ਦਾ ਜਾਲ ਸਾਡੀ ਜ਼ਿੰਦਗੀ 'ਚ ਪਿਆ, ਇਹ ਸਾਰਾ ਕੁਛ ਸੰਗਤ ਕਰਕੇ। ਜੇ ਇੱਕ ਨੇ ਕਿਹਾ ਨਾ ਭੈਣੇ ਤੂੰ ਇੱਕ ਵਾਰੀ ਚੱਲ ਕੇ ਤੇ ਵੇਖ, ਉੱਥੇ ਗਿਆ ਘਰ ਦੇ ਦੁੱਖ ਦੂਰ ਹੋ ਜਾਣਗੇ, ਤੇ ਉਸ ਕੁਸੰਗਤ ਨੇ ਗੁਰੂ ਵੱਲੋਂ ਤੋੜਿਆ ਤੇ ਕੁਰਾਏ ਪਾ ਦਿੱਤਾ। ਅਰਦਾਸ ਕਰ ਕਿ ਸੱਚੇ ਸਾਹਿਬ ਜੀ ਕਿਤੇ ਜ਼ਿੰਦਗੀ 'ਚ ਐਸੀ ਕੁਸੰਗਤ ਨਾ ਮਿਲ ਜਾਏ। ਸਤਿਗੁਰੂ ਜੀ ਕਹਿੰਦੇ ਪਸ਼ੂ ਤੇ ਕੀ ਪੌਦੇ ਵੀ ਸੰਗਤ ਦਾ ਅਸਰ ਕਬੂਲਦੇ ਆ। ਕਬੀਰ ਚੰਦਨ ਕਾ ਬਿਰਵਾ ਭਲਾ, ਬੇੜੇ ਢਾਕ ਪਲਾਸ, ਓਏ ਭੀ ਚੰਦਨ ਹੋਏ ਰਹੇ ਬੱਸੈ ਜੋ ਚੰਦਨ ਪਾਸ। ਚੰਦਨ ਦੀ ਸੰਗਤ ਢਾਕ ਪਲਾਸ ਨੇ ਕੀਤੀ, ਨਿਗੂਣੇ ਰਿੰਡ ਨੇ ਕੀਤੀ, ਮਾਮੂਲੀ ਆ ਜਿਹੜਾ ਸਿੰਬਲ ਨੇ ਕੀਤੀ, ਜਿਹਦੇ ਅੰਦਰ ਕੋਈ ਗੁਣ ਨਹੀਂ ਸੀ। ਮੇਰੇ ਸਾਹਿਬ ਨੇ ਵੇਖੋ ਕੈਸੀ ਕਲਾ ਵਰਤਾਈ ਕਿ ਸੰਗਤ ਦਾ ਰੰਗ ਚੜਿਆ, ਨਿਗੂਣੇ ਰੁੱਖਾਂ 'ਚੋਂ ਵੀ ਮਹਿਕ ਆਉਣ ਲੱਗ ਪਈ। ਸਾਡੇ ਉੱਤੇ ਕਿਉਂ ਨਹੀਂ ਅਸਰ ਹੋਏਗਾ? ਚੰਦਨ ਵਾਸ ਵਣਸਪਤ ਮਿਲ ਚੰਦਨ ਹੋਵੇ, ਸਾਰੇ ਜੰਗਲ ਵਿੱਚ ਇੱਕ ਚੰਦਨ ਦਾ ਬੂਟਾ ਉੱਗ ਪਏ, ਜੰਗਲ 'ਚੋਂ ਮਹਿਕ ਆਉਣ ਲੱਗ ਪੈਂਦੀ ਹੈ। ਚੰਦਨ ਵਾਸ ਵਣਸਪਤ ਮਿਲ ਚੰਦਨ ਹੋਵੇ, ਨਦੀਆਂ ਨਾਲੇ ਵਾਹੜੇ ਮਿਲ ਗੰਗ ਗੰਗੋਵੈ, ਅਸ਼ਟ ਧਾਤ ਇੱਕ ਧਾਤ ਹੋਏ ਸੰਗ ਪਾਰਸ ਢੋਵੈ। ਸਪਰਸ਼ ਮਿਲ ਗਿਆ ਤੇ ਲੋਹੇ ਨੂੰ ਵੀ ਕਹਿੰਦੇ ਸੋਨਾ ਬਣਾ ਦਿੱਤਾ। ਪਤਤ ਉਦਾਹਰਣ ਸਾਧ ਸੰਗ, ਜਿਵੇਂ ਅੱਠ ਧਾਤਾਂ ਤੇ ਪਾਰਸ ਦਾ ਅਸਰ, ਜਿਵੇਂ ਨਾਲੇ ਗੰਗੇ ਨਾਲ ਮਿਲ ਕੇ ਗੰਗਾ ਖਵਾਉਣ ਲੱਗ ਪਏ, ਜਿਵੇਂ ਰੁੱਖ ਚੰਦਨ ਦਾ ਸੰਗ ਕਰਕੇ ਮਹਿਕ ਵਾਲੇ ਹੋ ਗਏ, ਇਸੇ ਤਰ੍ਹਾਂ ਗੁਰੂ ਕਿਹਾ ਸਿੱਖਾ ਤੇਰੀ ਜ਼ਿੰਦਗੀ ਉੱਤੇ ਸੰਗਤ ਦਾ ਅਸਰ ਹੋਏਗਾ। ਪਤਤ ਉਦਾਹਰਣ ਸਾਧ ਸੰਗ, ਪਾਪਾਂ ਮਲ ਧੋਵੈ। ਸੰਗਤ ਵਿੱਚ ਨਾਮ ਚੇਤੇ ਆਏਗਾ, ਸੰਗਤ ਵਿੱਚ ਸਹਿਜ ਬਣੇਗਾ, ਆਨੰਦ ਵਰਤੇਗਾ। ਜ਼ਿੰਦਗੀ ਦੀ ਪਹਿਲੀ ਪੌੜੀ, ਪਹਿਲਾ ਸਟੈਪ ਹੀ ਸੰਗਤ ਹੈ। ਤੇ ਅਰਦਾਸ ਕਰ ਗੁਰੂ ਕਿਹਾ ਸਿੱਖਾ ਚਿੱਤ ਜੋੜ ਕੇ, ਸਹੀ ਪਿਆਰੇ ਮਿਲੋ, ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾ। ਇਹ ਸੰਗਤ ਘਰ ਵਿੱਚ ਆ ਜਾਏ ਤੇ ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ, ਕੈਸੀ ਵਡਿਆਈ ਗਾਈ ਸਾਧ ਸੰਗ। ਤੁਸੀਂ ਗੁਰੂ ਕੇ ਕੀਰਤਨੀਆਂ ਪਾਸੋਂ ਸ਼ਬਦ ਸੁਣਦੇ ਹੋ, ਕੈਸੀ ਉਪਮਾ ਗਾਈ, ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ। ਪਿੰਗਲ ਪਰਬਤ ਪਾਰ ਪਰੇ, ਕਦੀ ਪਿੰਗਲਾ ਵੀ ਪਰਬਤ ਤੇ ਚੜ ਸਕਦਾ? ਕਹਾਂ ਬੁਝਾਰਤ ਬੂਝੈ ਡੋਰਾ, ਕਹ ਨਿਸ ਕਹੀਐ ਤੋ ਸਮਝਾ ਭੋਰਾ, ਕਹਾਂ ਬਿਸ਼ਨ ਪਦ ਗਾਵੈ ਗੁੰਗ, ਬਚਨ ਕਰੈ ਤੋ ਪੀ ਸੁਰ ਭੰਗ, ਕਹਿ ਪਿੰਗਲ ਪਰਬਤ ਪਰ ਭਵਨ, ਨਹੀਂ ਹੋ ਤੂੰ ਹਾਸ ਗਵਨ। ਪਰ ਸਤਿਗੁਰ ਜੀ ਕਹਿੰਦੇ ਵੇਖੋ ਸੰਗਤ ਦੀ ਮਹਿਮਾ, ਪਿੰਗਲ ਪਰਬਤ ਪਾਰ ਪਰੇ, ਜਿਹੜਾ ਨਾਮੁਮਕਿਨ ਹੈ, ਜਿਹੜਾ ਅਣਹੋਣੀ ਹੈ, ਜਦੋਂ ਤੁਹਾਨੂੰ ਉੱਤਮ ਸੰਗਤ ਮਿਲ ਗਈ ਤੇ ਤੁਸੀਂ ਕਹੋਗੇ ਇਹ ਜ਼ਿੰਦਗੀ ਇੰਨੀ ਕਰਕੀ ਹੋਈ ਸੀ, ਇੰਨਾ ਵਿਗੜਿਆ ਹੋਇਆ ਮਨੁੱਖ ਸੀ, ਸਾਰਾ ਜੀਵਨ ਬਦਲ ਗਿਆ, ਜਿਹੜੀ ਅਣਹੋਣੀ ਸੀ ਉਹ ਵੀ ਹੋ ਕੇ ਰਹਿ ਗਈ, ਜਿਹੜੀ ਨਾਮੁਮਕਿਨ ਸੀ ਮੇਰੇ ਪਰਮੇਸ਼ਰ ਨੇ ਕਲਾ ਵਰਤਾਈ। ਜੱਗ ਕਹਿੰਦਾ ਵੀ ਅਜਾ ਮਲ ਪਾਪੀ ਜੱਗ ਜਾਣੈ, ਦੁਨੀਆ ਕਹਿੰਦੀ ਹੈ ਗਨਕਾ ਪਾਪਣ ਹੋਏ ਕਹਿ ਪਾਪਾਂ ਕਾ ਗਲਹਾਰ ਪਰੋਤਾ, ਤੇ ਵੇਖੋ ਸੰਗਤ ਨੇ ਜੀਵਨ ਕੈਸਾ ਪਲਟਿਆ, ਸਮਝ ਲਓ ਪਿੰਗਲੇ ਪਰਬਤ ਤੇ ਚੜ ਗਏ। ਇਹ ਹੈ ਮਹਿਮਾ ਸਾਧੂ ਸੰਗ ਕੀ। ਸੋ ਅਸੀਂ ਅਰਦਾਸ ਕਰਨੀ ਸਾਧ ਸੰਗਤ, ਸੱਚੇ ਸਾਹਿਬ ਜੀ ਇਹ ਸੰਗਤ ਦਾ ਆਨੰਦ ਜਿਹੜਾ ਹੈ ਨਾ, ਜਿਹੜਾ ਅੱਜ ਤੁਸੀਂ ਬਖਸ਼ਿਸ਼ ਕਰ ਰਹੇ ਹੋ, ਇਹਨੂੰ ਅਸੀਂ ਆਪਣੇ ਘਰਾਂ ਤੱਕ ਲੈ ਕੇ ਜਾਈਏ, ਆਨੰਦ ਬਣੇ। ਜਦੋਂ ਮਾਵਾਂ ਤੇ ਧੀਆਂ ਕੰਮ ਕਰਦੀਆਂ, ਜਦੋਂ ਬੱਚੇ ਦੇ ਕੇਸ ਗੁੰਦ ਦੀ ਮਾਂ ਉਹਨੂੰ ਪੋਲੇ ਜੇ ਪਿਆਰ ਵਿੱਚ ਸਹਿਜ ਦੇ ਨਾਲ ਇੱਕ ਸਾਖੀ ਸੁਣਾ ਦੇ, ਜਦੋਂ ਗੋਦੀ 'ਚ ਲੈ ਕੇ ਸਲਾਉਂਦੀ ਹੋਈ ਮਾਂ ਮਿੱਠਾ ਮਿੱਠਾ ਜਿਹਾ ਬਾਣੀ ਦਾ ਇੱਕ ਸ਼ਬਦ, ਇੱਕ ਪੰਕਤੀ ਉਹਦੇ ਕੰਨਾਂ ਵਿੱਚ ਗਾ ਦੇ, ਘਰ ਵਿੱਚ ਸੰਗਤ ਬਣ ਗਈ। ਤੇ ਜਦੋਂ ਗੁਰਮੁਖੋ ਸੰਗਤ ਘਰ ਵਿੱਚ ਬਣ ਗਈ ਨਾ, ਕੈਸਾ ਆਨੰਦ ਹੋਵੇਗਾ ਜੇ ਸਾਰਾ ਪਰਿਵਾਰ ਇਕੱਠਾ ਬੈਠ ਕੇ ਪ੍ਰਸ਼ਾਦਾ ਛਕਣ ਲੱਗੇ ਤੇ ਗੁਰੂ ਦਾ ਸ਼ਬਦ ਪੜ੍ਹ ਕੇ ਪ੍ਰਸ਼ਾਦੇ ਦੀ ਗ੍ਰਾਹੀ ਮੂੰਹ ਵਿੱਚ ਪਾਵੇ, ਉਹ ਗੁਰੂ ਦਾ ਲੰਗਰ ਬਣ ਜਾਏਗਾ। ਤੇ ਬਾਕੀ ਜਿਹੜੇ ਬਚਨ ਇੱਥੇ ਮਹਾਰਾਜ ਨੇ ਕਹੇ ਨਾ, ਸਹਿਜ ਆਨੰਦ ਵਾਲੇ, ਉਹ ਤੇਰੇ ਘਰ ਵਿੱਚ ਵੀ ਆ ਜਾਣਗੇ। ਸਿੱਖਾ ਅਸੀਂ ਘਰ ਨੂੰ ਗੁਰਦੁਆਰਾ ਬਣਾਈਏ ਗੁਰਮੁਖੋ, ਜਿਹੜਾ ਬਾਬੇ ਨੇ ਕਿਹਾ ਸੀ ਨਾ ਘਰ ਘਰ ਅੰਦਰ ਧਰਮਸ਼ਾਲ, ਮਤਲਬ ਇਹ ਨਹੀਂ ਸੀ ਵੀ ਇੱਕ ਪਿੰਡ ਵਿੱਚ 15 ਗੁਰਦੁਆਰੇ ਬਣ ਜਾਣ, ਮਤਲਬ ਇਹ ਸੀ ਕਿ ਤੇਰਾ ਘਰ ਵੀ ਗੁਰਦੁਆਰਾ ਬਣ ਜਾਏ। ਅਸੀਂ ਘਰ ਵਾਲਾ ਕਲੇਸ਼ ਵੀ ਗੁਰਦੁਆਰਿਆਂ 'ਚ ਲੈ ਗਏ ਅੱਜ, ਈਰਖਾ ਹੰਕਾਰ ਨਫ਼ਰਤ ਚੌਧਰ ਦੀ ਭੁੱਖ। ਮਹਾਰਾਜ ਸਾਨੂੰ ਇਹ ਤੱਤ ਬਿਆਨ ਕਰ ਰਹੇ ਆ ਜੋ ਸ਼ਬਦ ਵਿੱਚ ਸਾਹਿਬਾਂ ਨੇ ਬਖਸ਼ਿਸ਼ ਕੀਤਾ। ਆਓ ਗੁਰੂ ਚਰਨਾਂ 'ਚ ਅਰਦਾਸ ਕਰੀਏ, ਮਹਾਰਾਜ ਅੱਖਰਾਂ ਦਾ ਬੋਧ ਤੁਸੀਂ ਬਖਸ਼ਿਆ, ਜੀਵਨ ਦੇ ਅਮਲਾਂ ਅੰਦਰ ਟਿਕਾਓ। ਜੋ ਤੁਸੀਂ ਸਾਨੂੰ ਸਮਝਾ ਰਹੇ ਹੋ, ਕਿਰਪਾ ਕਰੋ, ਸਾਨੂੰ ਸਮਝ ਵਿੱਚ ਨਹੀਂ ਪੈਂਦਾ, ਸਾਡੀ ਸੁਰਤ ਤੱਕ ਇਹਨੂੰ ਪਹੁੰਚਾ ਦਿਓ, ਜੋ ਕੰਨਾਂ ਤੱਕ ਤੁਸੀਂ ਪਹੁੰਚਾਇਆ, ਇਹ ਵੀ ਸਾਡੇ ਉਦਮ ਨਾਲ ਨਹੀਂ ਪਹੁੰਚਿਆ ਕੰਨਾਂ ਤੱਕ। ਪਤਾ ਨਹੀਂ ਕਿੱਥੇ ਭਟਕਦੇ ਹੋਣਾ ਸੀ। ਗੁਰੂ ਨੇ ਤੁੱਠ ਕੇ ਸਾਨੂੰ ਆਪਣੇ ਚਰਨਾਂ 'ਚ ਲੈਂਦਾ, ਅਤੇ ਅਗਲੀ ਬੇਨਤੀ ਵੀ ਕਰੀਏ, ਮਹਾਰਾਜ ਕੰਨਾਂ ਤੱਕ ਪਹੁੰਚਿਆ ਹੋਇਆ ਸੁਰਤ ਤੱਕ ਵੀ ਪਹੁੰਚਾ ਦਿਓ। ਧ੍ਰਿਗ ਸਰਵਣ ਉਪਦੇਸ਼ ਬਿਨ ਸੁਣ ਸੁਰਤ ਨਾ ਧਰਨੀ। ਜਿਨ੍ਹਾਂ ਨੇ ਸੁਣਿਆ ਹੋਇਆ ਸੁਰਤ ਤੱਕ ਨਹੀਂ ਪਹੁੰਚਾਇਆ, ਲਾਣਤ ਹੈ ਕਹਿੰਦੇ ਅਸੀਂ ਕੰਨਾਂ ਨੂੰ। ਜੋ ਹਜ਼ੂਰ ਬਖਸ਼ਿਸ਼ ਕਰ ਰਹੇ ਆ, ਮਨ ਚਿੱਤ ਕਰੋ ਇਕਾਗਰ, ਅਤੇ ਇੱਕ ਵਾਰ ਪਿਆਰ 'ਚ ਜੁੜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ।
ਸਤਨਾਮ ਵਾਹਿਗੁਰੂ ਸਾਹਿਬ ਜੀ। ਟੋਡੀ ਮਹੱਲਾ ਪੰਜਵਾ, ਸਾਧ ਸੰਗ ਹਰ ਹਰ ਨਾਮ ਚਿਤਾਰਾ।
ਕਿਵੇਂ ਚਿੱਤ ਆਏਗਾ, ਕਿਵੇਂ ਚਿੱਤ ਤੱਕ ਜਾਵੇਗਾ? ਕਹਿੰਦਿਆਂ ਕਹਿੰਦਿਆਂ ਕਿਵੇਂ ਸਾਡੇ ਅੰਤਸ਼ਕਰਨ ਦੇ ਅੰਦਰ ਵਸੇਗਾ? ਜਿਉਂ ਜਿਉਂ ਸੰਗਤ, ਇਹ ਇੱਕ ਰਹੱਸ ਦੀ ਗੱਲ ਹੈ ਗੁਰਮੁਖੋ, ਜਿਉਂ ਜਿਉਂ ਸੰਗਤ ਕਰਾਂਗੇ ਆਤਮਕ ਤਰੱਕੀ ਹੋਏਗੀ, ਮਨ ਵਿਕਾਰਾਂ ਵਾਲੇ ਫੁਰਨਿਆਂ ਤੋਂ ਸੰਕੋਚਿਆ ਜਾਏਗਾ, ਅਤੇ ਇਸ ਚਿੱਤ ਦੇ ਅੰਦਰ ਵਾਹਿਗੁਰੂ ਜੀ ਦਾ ਨਾਮ ਆਪਣੇ ਆਪ ਵਸਣ ਲੱਗ ਪਏਗਾ। ਤੁਸੀਂ ਜਿੰਨੇ ਵੀ ਭਗਤ ਜਨਾਂ ਦਾ ਜੀਵਨ ਵੇਖੋਗੇ ਨਾ, ਉਹਨਾਂ ਦੀ ਜ਼ਿੰਦਗੀ ਵਿੱਚ ਜਦੋਂ ਵੀ ਕਲਾ ਵਰਤੀ ਹੈ, ਇਸੇ ਕਰਕੇ ਵਰਤੀ ਵੀ ਉਹਨਾਂ ਨੂੰ ਸੰਗਤ ਮਿਲ ਗਈ। ਹਜ਼ੂਰ ਕਹਿੰਦੇ ਖੋਜਤ ਖੋਜਤ ਸੁਣੀ ਇਹ ਸੋਏ, ਸਾਧ ਸੰਗਤ ਬਿਨ ਤਰਿਓ ਨਾ ਕੋਏ। ਇਹ ਤੱਤ ਕੱਢਿਆ, ਕਹਿੰਦੇ ਖੋਜ ਖੋਜ ਕੇ ਤੱਤ ਕੱਢਿਆ ਕਿ ਦੁਨੀਆਂ ਉੱਤੇ ਜੇ ਕੋਈ ਤਰਿਆ ਤੇ ਸੰਗਤ ਕਰਕੇ ਤਰਿਆ। ਕਿਵੇਂ ਚਿਤਾਰਿਆ ਜਾਏਗਾ? ਸਾਧ ਸੰਗ ਹਰ ਹਰ ਨਾਮ ਚਿਤਾਰਾ। ਹੁਣ ਇਹ ਪਹਿਲਾ ਸਬਕ ਹੈ ਕਿ ਗੁਰੂ ਕਿਹਾ ਸਿੱਖਾ ਉੱਠ, ਅਵਰ ਕਾਜ ਤੇਰਾ ਕਿਤੇ ਨਾਕਾਮ, ਮਿਲ ਸਾਧ ਸੰਗਤ। ਬਾਕੀ ਤੇ ਤੇਰੀ ਜ਼ਿੰਦਗੀ ਦੇ ਫਰਜ਼ ਨੇ ਜਿਹੜੇ ਢੋ ਰਹੇ ਆ, ਜੇ ਕੋਈ ਕੰਮ ਦੀ ਗੱਲ ਕਰਨੀ ਹੈ ਨਾ, ਤੇ ਫਿਰ ਆਹ ਸੰਗਤ ਵਿੱਚ ਜੁੜ। ਗੁਰੂ ਕੇ ਸਿੱਖੋ ਅੰਦਰ ਐਸੀ ਚੇਟਕ ਲੱਗ ਜਾਏ ਕਿ ਮਨ ਭੱਜ ਭੱਜ ਕੇ ਜਾਵੇ ਕਿ ਹੁਣ ਵੇਲਾ ਹੋ ਗਿਆ, ਹੁਣ ਨਹੀਂ ਮੈਂ ਰਹਿ ਸਕਦਾ। ਜਿਹਨਾਂ ਦੇ ਅੰਦਰ ਰੰਗ ਲੱਗਿਆ ਹੋਇਆ ਨਾ, ਫਤਿਹਗੜ੍ਹ ਸਾਹਿਬ ਸੇਵਾ ਨਿਭਾਉਂਦੇ ਆ, ਕਈ ਸੰਗਤਾਂ ਨਾ ਸ਼ਾਮ ਨੂੰ ਨਹੀਂ ਆ ਸਕਦੀਆਂ। ਪੰਜਾਹ ਪੰਜਾਹ ਕੋਹ ਤੱਕ ਸੰਗਤਾਂ ਜਿਹੜੀਆਂ ਨੇ ਸਾਹਿਬਜ਼ਾਦਿਆਂ ਦੀ ਧਰਤੀ 'ਤੇ ਜੁੜਦੀਆਂ, ਅਤੇ ਕਈ ਵਾਰੀ ਸੰਗਤਾਂ ਸ਼ਾਮ ਨੂੰ ਕਿਸੇ ਦੀ ਕੋਈ ਮਜਬੂਰੀ ਬਣ ਜਾਂਦੀ ਹੈ। ਅੱਧੇ ਲੋਕਾਂ ਨੇ ਗੁਰਮੁਖੋ ਟੈਲੀਫੋਨ ਲੈ ਕੇ ਦਿੱਤੇ ਹੋਏ ਨੇ ਵੀ ਕਥਾ ਟੈਲੀਫੋਨ 'ਤੇ ਸੁਣੀ ਜਾ ਰਹੀ ਨੇ, ਭਾਵੇਂ ਉਹ 100 ਕੋਹ 'ਤੇ ਬੈਠੇ ਨੇ, ਭਾਵੇਂ ਪ੍ਰਦੇਸ਼ਾਂ 'ਚ ਬੈਠੇ। ਅਤੇ ਕੁਝ ਲੋਕ ਫਿਰ ਸ਼ਾਮ ਨੂੰ ਕਰਕੇ ਪੁੱਛਦੇ ਨੇ ਜੀ ਅੱਗੇ ਕੀ ਬਣਿਆ, ਗੁਰੂ ਕੀ ਵਾਰਤਾ ਕਿੱਥੋਂ ਤੱਕ ਪਹੁੰਚੀ। ਇਹ ਹੈ ਅੰਦਰ ਦੀ ਚੇਟਕ ਕਿ ਰਹਿ ਨਾ ਸਕੇ ਮਨ, ਕੰਨ ਤਰਸ ਉੱਠਣ, ਅੰਦਰ ਧੂ ਪਵੇ ਕਿ ਮੇਰਾ ਵੇਲਾ ਹੋ ਗਿਆ ਅਤੇ ਹੁਣ ਮੈਂ ਉੱਡ ਕੇ ਜਾਵਾਂ। ਜਿਵੇਂ ਭੋਜਨ ਤੋਂ ਬਿਨਾਂ ਮਨ ਬੇਬਲ ਹੁੰਦਾ ਨਾ, ਇਵੇਂ ਗੁਰੂ ਕੀ ਸੰਗਤ ਦੀ ਭੁੱਖ ਲੱਗ ਜਾਏ ਸਾਸ, ਕਿਉਂ ਨਹੀਂ ਚੇਤੇ ਆਵੇਗਾ? ਫਿਰ ਵਾਹਿਗੁਰੂ ਚਿਤਾਰਿਆ ਜਾਵੇਗਾ।
ਸਹਿਜ ਆਨੰਦ ਹੋਵੇ ਦਿਨ ਰਾਤੀ,
ਆਨੰਦ ਵਰਤੇਗਾ, ਆਤਮਕ ਟਿਕਾਓ ਦਿਨ ਰਾਤ ਆਵੇਗਾ।
ਅੰਕੁਰ ਭਲੋ ਹਮਾਰਾ,
ਫਿਰ ਉਹ ਜਿਹੜੇ ਬੀਜ ਹੈ ਨਾ, ਉਹਦੇ ਚੋਂ ਅੰਕੁਰ ਫੁੱਟਣਗੇ, ਭਲੋ, ਬੜੇ ਸੋਹਣੇ ਅੰਕੁਰ ਫੁੱਟੇ। ਕਈ ਵਾਰੀ ਬੀਜ ਪਿਆ ਰਹਿੰਦਾ, ਫਲਦਾ ਹੀ ਨਹੀਂ ਸਾਧ ਸੰਗਤ। ਬੀਜ ਬੀਜਣ ਵਾਲਾ ਖੁਸ਼ ਹੋ ਜਾਂਦਾ ਜਦੋਂ ਖੇਤ ਨੂੰ ਭਰਿਆ ਹੋਇਆ ਵੇਖਦਾ ਵੀ ਬੜੇ ਸੋਹਣੇ ਅੰਕੁਰ ਫੁੱਟੇ। ਤੇਰੇ ਕਰਮ ਦੇ ਬੀਜ ਉਦੋਂ ਫਲਣਗੇ ਜਦੋਂ ਸੰਗਤ ਕਰਦੇ ਆ, ਮਨ ਦੀ ਖੇਤੀ ਤਿਆਰ ਹੋਵੇਗੀ ਤੇ ਭਲੇ ਅੰਕੁਰ ਫੁੱਟਣਗੇ।
ਰਹਾਉ ਗੁਰ ਪੂਰਾ ਭੇਟਿਓ ਵੱਡ ਭਾਗੀ, ਜਾਪੋ ਅੰਤ ਨਾ ਪਾਰਾ ਵਾਰਾ।
ਤੁਹਾਨੂੰ ਉਹਨਾਂ ਦੇ ਭਾਗ ਜਿਹਨਾਂ ਨੂੰ ਆ ਗੁਰੂ ਦਾ ਮੇਲ ਹੋਇਆ, ਜਿਹੜੇ ਗੁਰੂ ਦਾ ਅੰਤ ਨਹੀਂ ਪਾਇਆ ਕਿਸੇ ਨੇ, ਵੱਡੇ ਮਰਤਬੇ ਵਾਲਾ ਸਤਿਗੁਰੂ, ਤੇ ਜਿਨ੍ਹਾਂ ਨੇ ਭੇਟਿਆ ਵੱਡੇ ਭਾਗਾਂ ਸਦਕਾ, ਉਹਨਾਂ ਦੇ ਅੰਦਰ ਇਹ ਪ੍ਰਕਾਸ਼ ਹੋਇਆ। ਸਾਧ ਸੰਗਤ ਹਨੇਰਾ ਬਿਨਸਿਆ, ਗੁਰਪੂਰਾ ਭੇਟਿਓ ਵੱਡ ਭਾਗੀ, ਮਨੇ ਭਇਆ ਪ੍ਰਗਾਸਾ, ਉਹ ਵੱਡੇ ਭਾਗਾਂ ਵਾਲੇ ਹਨ।
ਕਰ ਗਹ ਕਾਡ ਲੀਓ ਜਾਣੇ ਆਪਣਾ, ਬਿਖ ਸਾਗਰ ਸੰਸਾਰਾ।
ਇਹ ਬਿਖ ਸਾਗਰ, ਮਾੜੀਆਂ ਬਿਰਤੀਆਂ, ਮਲੀਨ ਵਿਚਾਰ, ਗੰਦੇ ਫੁਰਨੇ, ਇੱਦਾਂ ਸੀ ਜਿਵੇਂ ਮੈਂ ਜ਼ਹਿਰ ਵਿੱਚ ਗੋਤੇ ਖਾ ਰਿਹਾ, ਤੇ ਜਦੋਂ ਮੈਨੂੰ ਗੁਰੂ ਕੀ ਸੰਗਤ ਨਸੀਬ ਹੋਈ, ਉਹਨੇ ਬਾਂਹ ਫੜ ਕੇ ਕੱਢ ਲਿਆ ਮੈਨੂੰ ਇਸ ਜ਼ਹਿਰ ਦੇ ਸਾਗਰ। ਅਗਨ ਸਾਗਰ ਬੂਢਤ ਸੰਸਾਰਾ, ਨਾਨਕ ਬਾਂਹ ਪਕੜ ਸਤਿਗੁਰ ਨਿਸਤਾਰਾ। ਤੂੰ ਬਾਂਹ ਉਲਾਰ ਕੇ ਇੱਕ ਵਾਰੀ ਆਵਾਜ਼ ਤੇ ਮਾਰ ਕੇ ਵੇਖ,
ਗੁਰੂ ਭੱਜ ਕੇ ਤੈਨੂੰ ਕੱਢਣ ਵਾਸਤੇ ਤਿਆਰ ਹੈ, ਇੱਥੇ ਮਨੁੱਖ ਆਪ ਹੀ ਬਿੱਖ ਦਾ ਸਵਾਦ ਲੈ ਰਿਹਾ ਤੇ ਕੱਢੇਗਾ ਕੌਣ? ਅੰਮ੍ਰਿਤ ਛਾੜ ਬਿੱਖੇ ਬਿੱਖ ਖਾਹੀ, ਮਾਇਆ ਮੋਹ ਭਰਮ ਭੈ ਭੁੱਲੇ, ਸੁੱਤ ਦਾਰਾ ਸਿਉਂ। ਪ੍ਰੀਤ, ਉੱਥੇ ਬੜੀ ਪ੍ਰੀਤ ਲੱਗੀ ਹੋਈ ਹੈ। ਗੁਰੂ ਨੇ ਬਾਂਹ ਪਕੜ ਕੇ ਕੱਢ ਲਿਆ।
ਜਨਮ ਮਰਨ ਕਾਟੇ ਗੁਰੂ ਬਚਨੀ।
ਗੁਰੂ ਦੇ ਬਚਨਾਂ ਚ ਸੱਤਿਆ ਵੇਖੋ, ਕਿਹਦੇ ਰਿਹਦੇ ਅੰਦਰ ਟਿਕਾ ਕੇ ਵੇਖੋ, ਮੰਨਣ ਦਾ ਯਤਨ ਕਰਨਾ। ਦੁਨੀਆਂ ਮੁਕਤੀ ਵਾਸਤੇ ਤਰਸਦੀ ਹੈ, ਜਿੱਥੇ ਗੁਰੂ ਦੇ ਬਚਨ ਵਸ ਜਾਂਦੇ ਨੇ ਉਹ ਜਨਮ ਤੇ ਮਰਨ ਤੋਂ ਮੁਕਤ ਹੋ ਜਾਂਦੇ ਨੇ।
ਬਹੁੜੇ ਨਾ ਸੰਕਟ ਦੁਆਰਾ,
ਦੁੱਖ ਦੇ ਦਰਵਾਜ਼ੇ ਬੰਦ ਹੋ ਜਾਂਦੇ, ਸੁੱਖ ਦੇ ਰਾਹ ਖੁੱਲ ਜਾਂਦੇ। ਸੱਸ ਸੁੱਖ ਲੋਚਦੇ ਆ, ਗੁਰੂ ਦੇ ਬਚਨ ਮੁਕਤ ਕਰ ਦੇਣਗੇ, ਬੰਧਨ ਕੱਟ ਦੇਣਗੇ, ਕਦੀ ਤੈਨੂੰ ਦੁੱਖਾਂ ਦੀ ਗਲੀ ਚੋਂ ਦੀ ਨਹੀਂ ਗੁਜ਼ਰਨਾ ਪਵੇਗਾ।
ਨਾਨਕ ਸਰਨ ਗਹੀ ਸਵਾਮੀ ਕੀ, ਪੁਨਹ ਪੁਨਹ ਨਮਸਕਾਰ।
ਬਾਰ ਬਾਰ ਨਮਸਕਾਰ, ਡੰਡੌਤ ਬੰਧਨ ਅਨਕ ਬਾਰ 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 ਨਮਸਕਾਰ। ਸ਼ਰਨ ਗਹੀ ਸਤਿਗੁਰ, ਮੈਂ ਆਪਣੇ ਗੁਰੂ ਦੀ ਸ਼ਰਨ ਵਿੱਚ ਜਾ ਕੇ ਬਾਰ ਬਾਰ ਨਮਸਕਾਰ ਕਰਦਾ, ਬਾਰ ਬਾਰ ਇਹ ਬੁੱਧ ਇਹ ਮਤ ਇਹ ਸੋਚ ਸਾਹਿਬ ਦੇ ਚਰਨਾਂ ਵਿੱਚ ਰੱਖਦਾ। ਡੰਡੌਤ ਬੰਧਨ, ਬੜਾ ਪਿਆਰਾ ਸ਼ਬਦ ਹੈ, ਡੰਡੇ ਵਾਂਗ, ਇਕੱਲਾ ਸਰੀਰ ਕਰਕੇ ਨਹੀਂ, ਡੰਡੇ ਵਾਂਗ ਬੰਧਨਾਂ ਦਾ ਅਰਥ ਹੈ ਅੰਦਰੋਂ ਵਾਲ ਛਾਲ ਕੱਢ ਕੇ, ਜਿਵੇਂ ਡੰਡਾ ਸਿੱਧਾ ਹੁੰਦਾ ਨਾ ਤੀਰ ਵਰਗਾ, ਅੰਦਰੋਂ ਸਭ ਵਾਲ ਛਾਲ ਮੁੱਕ ਜਾਣ ਤੇ ਬਾਰ ਬਾਰ ਪੁਨਹ ਪੁਨਹ ਆਪਣੇ ਗੁਰੂ ਨੂੰ ਮੈਂ ਨਮਸਕਾਰ ਕਰਾਂ। ਬਸ ਆਰੰਭਤਾ ਕਿੱਥੋਂ ਹੋਏਗੀ ਸਾਧ ਸੰਗਤ, ਜਿਸ ਦਿਨ ਸਾਡਾ ਮਨ ਇੱਧਰ ਨੂੰ ਮੁੜ ਪਿਆ, ਆਹ ਵਿਚਾਰ, ਆਹ ਗੁਰੂ ਕੀ ਕਥਾ, ਆਹ ਗੁਰੂ ਕੇ ਬਚਨ, ਜਿੱਦਣ ਅੰਦਰ ਝੇਟਕ ਲੱਗ ਗਈ ਵੀ ਮਨਾ ਇਹਦੇ ਵਿੱਚ ਰਸ ਹੈ, ਉਦਣ ਅਸੀਂ ਛੱਡ ਨਹੀਂ ਸਕਾਂਗੇ। ਅਤੇ ਜੇ ਸਾਧ ਸੰਗਤ ਅਸੀਂ ਧਿਆਨ ਹੀ ਨਾ ਦਿੱਤਾ, ਟੀਵੀ ਦਾ ਰਿਮੋਟ ਹੱਥ ਵਿੱਚ, ਸਾਰੀ ਦੁਨੀਆ ਗਾਹ ਮਾਰੀ, ਲੈਪਟਾਪ ਦੀ ਸਕਰੀਨ ਸਾਡੇ ਮੋਹਰੇ, ਸਾਰਾ ਵਿਸ਼ਵ ਗਲੋਬਲੀਕਰਨ ਹੋ ਗਿਆ ਅਤੇ ਦੁਨੀਆ ਭਰ ਨਾਲ ਅਸੀਂ ਜੁੜੇ ਹਾਂ, ਪੇਪਰ ਲੈ ਕੇ ਸਭ ਤੋਂ ਪਹਿਲਾਂ ਦੁਨੀਆ 'ਚ ਵਰਤਿਆ, ਕੂੜ ਪੜ੍ਹਦੇ ਹਾਂ, ਕਦੀ ਇਹ ਨਹੀਂ ਵੇਖਿਆ ਵੀ ਕੋਈ ਗੁਰਮਤ ਦਾ ਵੀ ਲੇਖ ਆਇਆ, ਪੜ੍ਹ ਕੇ ਵੇਖੀ। ਅੰਦਰ ਦੀ ਬਿਰਤੀ ਨੂੰ ਬਦਲਣ ਦਾ ਯਤਨ ਕਰੀਏ, ਆਪਣੇ ਆਪ ਸਹਿਜ ਅਤੇ ਆਨੰਦ ਦੀ ਅਵਸਥਾ ਆਵੇਗੀ। ਸਾਹਿਬ ਸਾਰਿਆਂ ਉੱਤੇ ਰਹਿਮਤ ਕਰਨ, ਆਪਣੀ ਬਖਸ਼ਿਸ਼ ਦੇ ਨਾਲ ਨਿਵਾਜਣ। ਗੁਰੂ ਕੀ ਸੰਗਤ ਗੁਰਦੁਆਰੇ 'ਚੋਂ ਸਿੱਖ ਕੇ ਆਪਣੇ ਘਰਾਂ 'ਚ ਲੈ ਕੇ ਆਈਏ, ਸਫ਼ਰ ਕਰਦੇ। ਗੁਰੂ ਨੇ ਤੁਹਾਨੂੰ ਸਾਧਨ ਦਿੱਤੇ ਨੇ, ਕਦੀ ਗੁਰੂ ਦੀ ਬਾਣੀ ਦੀ ਸੀਡੀ ਲਾਵੋ, ਕਦੀ ਕਥਾ ਵਿਚਾਰ, ਅੱਜ ਕੱਲ੍ਹ ਤਾਂ ਬਹੁਤ ਕੁਛ, ਸਾਰਾ ਸਾਰਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਇੰਨੇ ਕੁ ਪੁਰਜੇ ਵਿੱਚ ਪੈ ਗਏ। ਆਪਣੀ ਬਿਰਤੀ ਬਣਾਈਏ ਅਤੇ ਚੱਲਦੇ ਫਿਰਦੇ ਵੀ ਸੰਗਤ ਕਰ ਸਕਾਂਗੇ। ਸਾਹਿਬ ਰਹਿਮਤ ਕਰਨਾ ਹੋਵੇ, ਪੰਕਤੀਆਂ ਇੱਕ ਵਾਰ ਫਿਰ ਸੁਣੀਏ।
ਜਨਮ ਮਰਨ ਕਾਟੇ ਗੁਰ ਬਚਨੀ, ਬਹੁੜੇ ਨਾ ਸੰਕਟ ਦੁਆਰਾ, ਨਾਨਕ ਸਰਨ ਗਹੀ ਸਵਾਮੀ ਕੀ, ਪੁਨਹ ਪੁਨਹ ਨਮਸਕਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪਹਿ ਅਰਦਾਸ।